770 ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਤੁਹਾਡਾ ਨਵਾਂ ਦੋਸਤ ਤੇ ਨਵਾਂ ਹੋਸਟ ਰੁਪਿੰਦਰ ਹੇਰ। ਰੇਡੀਓ ਪ੍ਰੋਗਰਾਮ ਜ਼ਿੰਦਾਬਾਦ ਲੈ ਕੇ ਹਾਜ਼ਰ ਹਾਂ ਹਰ ਸੰਡੇ ਨੂੰ ਦੁਪਹਿਰੇ 1 ਤੋਂ 2। ਇਸ ਪ੍ਰੋਗਰਾਮ ਵਿੱਚ ਗੱਲਾਂ ਹੋਣਗੀਆਂ ਤੁਹਾਡੀਆਂ, ਤੁਹਾਡੇ ਨਾਲ ਤੇ ਤੁਹਾਡੇ ਵਿਚਾਰ, ਕਮਿਊਨਿਟੀ ਦੀਆਂ ਗੱਲਾਂ, ਕਮਿਊਨਿਟੀ ਦੇ ਇਸ਼ੂਜ਼, ਤੁਹਾਡੇ ਇਸ਼ੂਜ਼, ਰੋਜ਼ ਦੇ ਇਸ਼ੂ, ਜ਼ਿੰਦਾ ਦਿੱਲੀ ਦੀਆਂ ਗੱਲਾਂ ਮੈਂ ਹਰ ਸੰਡੇ 1 ਤੋਂ 2 ਲੈ ਕੇ ਆਵਾਂਗਾ ਰੇਡੀਓ ਜ਼ਿੰਦਾਬਾਦ। ਰੇਡੀਓ ਜ਼ਿੰਦਾਬਾਦ ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਬਹੁਤ ਨਿੱਘਾ ਜੀ ਆਇਆਂ, ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ। ਰੇਡੀਓ ਜ਼ਿੰਦਾਬਾਦ ਔਰ ਤੁਹਾਡੇ ਹੋਸਟ ਰੁਪਿੰਦਰ ਹੇਰ ਵੱਲੋਂ ਸਾਰੀ ਹੀ ਸਿੱਖ ਸੰਗਤ ਨੂੰ ਵਿਸਾਖੀ ਦੇ ਦਿਹਾੜੇ ਦੀਆਂ, ਖਾਲਸਾ ਪੰਥ ਦੇ ਸਥਾਪਨਾ ਦਿਵਸ ਦੀਆਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਹੋਣ। ਔਰ ਖਾਸ ਤੌਰ 'ਤੇ ਅਪ੍ਰੈਲ ਦਾ ਮਹੀਨਾ ਬ੍ਰੈਂਪਟਨ ਸਿਟੀ ਵਿੱਚ ਇੱਕ ਹੈਰੀਟੇਜ ਮੰਥ, ਸਿੱਖ ਹੈਰੀਟੇਜ ਮੰਥ ਜਿਹੜਾ ਉਹ ਮਨਾਇਆ ਜਾਂਦਾ। ਔਰ ਬਹੁਤ ਸਾਰੀ ਵਰਲਡ ਓਵਰ ਜਿਹੜੀਆਂ ਨੇ ਸਿੱਖਇਜ਼ਮ ਉੱਤੇ, ਖਾਲਸਾ ਪੰਥ ਉੱਤੇ ਕਈ ਜਾਣਕਾਰੀ ਲਈ, ਐਜੂਕੇਸ਼ਨ ਲਈ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜਿਹੜੀਆਂ ਨੇ, ਐਸੇ ਇਵੈਂਟਸ ਕੀਤੇ ਜਾਂਦੇ ਨੇ। ਇਸੇ ਕਰਕੇ ਅੱਜ ਸਾਡਾ ਜਿਹੜਾ ਟੌਪਿਕ ਵੀ ਹੈ ਉਹ ਇਹ ਹੈ ਕਿ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਗੱਲ ਕਰੀਏ ਕਿ ਆਪਣੇ ਸੁਣਨ ਵਾਲਿਆਂ ਲਈ ਕੁਛ ਐਸੇ ਮੇਨ ਮੁੱਦੇ ਕਿ ਜਿਹਦੇ 'ਤੇ ਸਾਡਾ ਖਾਲਸਾ ਪੰਥ ਜਿਹੜਾ ਉਹਦੀ ਸਿਰਜਣਾ ਹੋਈ ਹੈ, ਕੀ ਉਹਦੀਆਂ ਇਹਨਾਂ ਖੂਬੀਆਂ ਸੀ ਔਰ ਖੂਬੀਆਂ ਨੇ। ਔਰ ਨਾਲ ਹੀ ਇਹ ਵੀ ਗੱਲ ਕੀਤੀ ਜਾਏਗੀ ਕਿ ਜੋ ਸਿੱਖਇਜ਼ਮ ਦੀ ਟੀਚਿੰਗਸ ਨੇ, ਸਾਡਾ ਧਰਮ ਜੋ ਸਾਨੂੰ ਸਿਖਾਉਂਦਾ ਆ ਔਰ ਜੋ ਅਸੀਂ ਫੋਲੋ ਕਰਦੇ ਹਾਂ, ਜੋ ਸਾਡੀ ਕਲਚਰ ਹੈ, ਪੰਜਾਬੀ ਕਲਚਰ ਹੈ, ਉਹ ਕਿੰਨੀ ਕੁ ਨੇੜੇ ਔਰ ਕਿੰਨੀ ਕੁ ਦੂਰ ਹੈ ਸਿੱਖਇਜ਼ਮ ਦੀ ਸਿਖਲਾ ਟੀਚਿੰਗਸ ਤੋਂ, ਉੱਥੋਂ ਦੀ ਸਿੱਖਿਆ ਤੋਂ, ਉਹਦੀ ਜਿਹੜੀ ਗੱਲ ਕੀਤੀ ਜਾਏਗੀ। ਔਰ ਨਾਲ ਗੱਲ ਇਹ ਕੀਤੀ ਜਾਏਗੀ ਕਿ ਅਲਕੋਹਲ ਫਰੀ ਅਪ੍ਰੈਲ ਇੱਕ ਐਸੀ ਮੁਹਿੰਮ ਹੈ ਜਿਹੜੀ ਕਿ ਕੈਨੇਡਾ ਦੇ ਵਿੱਚ, ਖਾਸ ਤੌਰ 'ਤੇ ਓਨਟਾਰੀਓ ਦੇ ਵਿੱਚ ਔਰ ਪੀਲ ਰੀਜਨ ਵਿੱਚ ਇਹਦਾ ਕਾਫੀ ਗੱਲਬਾਤ ਕੀਤੀ ਜਾਂਦੀ ਹੈ, ਕਾਫੀ ਇਹਦੀ ਚਰਚਾ ਵੀ ਰਹਿੰਦੀ ਹੈ ਕਿ ਅਗਰ ਤੁਹਾਨੂੰ ਸ਼ਰਾਬ ਦੀ ਆਦਤ ਹੈ, ਤੁਸੀਂ ਅਡਿਕਟ ਹੋ, ਤਾਂ ਇਹ ਇੱਕ ਬਹੁਤ ਵਧੀਆ ਬਹਾਨਾ ਹੈ ਕਿ ਖਾਲਸਾ ਪੰਥ ਦੀ ਸਿਰਜਣਾ ਹੋਣ ਕਰਕੇ ਸਿੱਖ ਹੈਰੀਟੇਜ ਮੰਥ ਅਪ੍ਰੈਲ ਜਿਹੜਾ ਹੈ ਉਹਨੂੰ ਮਨਾਇਆ ਜਾਂਦਾ ਅਤੇ ਤੁਸੀਂ ਅਲਕੋਹਲ ਫਰੀ ਅਪ੍ਰੈਲ ਜਿਹੜਾ ਆ ਉਹਨੂੰ ਤੁਸੀਂ ਕਰੋ। ਇਸੇ ਕਾਰਨ ਸ਼ਾਇਦ ਤੁਹਾਡੀ ਜ਼ਿੰਦਗੀ 'ਚੋਂ ਇਹ ਅਡਿਕਸ਼ਨ ਜਿਹੜੀ ਆ, ਜਿਹਦੇ ਕਰਕੇ ਸ਼ਾਇਦ ਤੁਹਾਡੇ ਪਰਿਵਾਰ ਜਿਹੜੇ ਨੇ ਉਹਨਾਂ ਨੂੰ ਵੀ ਅਸਰ ਹੁੰਦਾ, ਉਹ ਬਚ ਸਕੇ। ਸੋ ਅੱਜ ਇਹਨਾਂ ਦੋ ਟੌਪਿਕਸ ਦੇ ਉੱਤੇ ਗੱਲ ਕੀਤੀ ਜਾਏਗੀ। ਬ੍ਰੇਕ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬੀ ਵਰਸਿਸ ਸਿੱਖਇਜ਼ਮ, ਕਿ ਪੰਜਾਬੀ ਕਲਚਰ ਔਰ ਸਿੱਖਇਜ਼ਮ 'ਚ ਕਿੰਨਾ ਸੇਮ ਚੀਜ਼ਾਂ ਨੇ ਔਰ ਕਿੰਨਾ ਕੁ ਫਰਕ ਹੈ, ਔਰ ਉਹਦੇ ਬਾਅਦ ਗੱਲ ਕਰਾਂਗੇ ਅਲਕੋਹਲ ਫਰੀ ਅਪ੍ਰੈਲ ਦੀ। ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਕਾਲ ਕਰਕੇ ਜੁੜ ਸਕਦੇ ਹੋ, ਆਪਣੇ ਵਿਚਾਰ ਵੀ ਦੇ ਸਕਦੇ ਹੋ। 416-620-1778 ਸਟੂਡੀਓ ਦਾ ਨੰਬਰ ਹੈ, 416-620-1778। ਤੁਸੀਂ ਕਾਲ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਕਿ ਤੁਹਾਡੇ ਹਿਸਾਬ ਨਾਲ ਜੋ ਆਪਾਂ ਸਿੱਖੀ ਜਾਂ ਗੁਰੂ ਗ੍ਰੰਥ ਸਾਹਿਬ ਤੋਂ ਸਿੱਖਦੇ ਹਾਂ ਔਰ ਸਾਡੀ ਜਿਹੜੀ ਪੰਜਾਬੀ ਕਲਚਰ ਹੈ ਉਹਦੇ 'ਚ ਕਿੰਨਾ ਕੁ ਫਰਕ ਹੈ। ਔਰ ਉਹਦੇ ਤੋਂ ਪਹਿਲਾਂ ਇਹ ਜ਼ਰੂਰੀ ਬਣਦਾ ਕਿ ਅਸੀਂ ਉਹਨਾਂ ਪੰਜ ਸਾਡੇ ਜਿਹੜੇ ਪਿੱਲਰ ਆਫ ਖਾਲਸਾ ਪੰਥ, ਪੰਜ ਸਾਡੇ ਪੰਜ ਪਿਆਰੇ ਜਿਹਦੇ ਉੱਤੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਗਈ, ਕੇਸ਼ਗੜ੍ਹ ਦੇ ਕਿਲ੍ਹੇ ਵਿੱਚ ਦਸ਼ਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ, ਉਹਨਾਂ ਦੀ ਜ਼ਰੂਰ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਉਸ ਪੰਜ ਪਿਆਰਿਆਂ ਦੇ ਬਾਰੇ ਜਾਣਕਾਰੀ ਜਿਹੜੀ ਆ ਬਹੁਤ ਇੰਪੋਰਟੈਂਟ ਰੋਲ ਜਿਹੜਾ ਆ ਉਹ ਅਦਾ ਕਰਦੀ ਹੈ। ਸਾਨੂੰ ਸਾਰਿਆਂ ਨੂੰ ਸ਼ਾਇਦ, ਅਸੀਂ ਬਹੁਤ ਵਾਰੀ ਗੱਲਬਾਤ ਕਰਦੇ ਹਾਂ, ਅਸੀਂ ਸਿੱਖੀ ਨੂੰ ਪੰਜਾਬ ਨਾਲ ਜੋੜ ਦਿੰਦੇ ਹਾਂ, ਸਿੱਖੀ ਨੂੰ ਜਾਂ ਸ਼ਹੀਦੀਆਂ ਨੂੰ ਕਿਸੇ ਪਰਟੀਕੁਲਰ ਜਾਤ ਨਾਲ ਵੀ ਜੋੜ ਦਿੰਦੇ ਹਾਂ। ਬੜੀ ਵਾਰੀ ਇਹ ਸੁਣਨ ਨੂੰ ਮਿਲਦਾ ਹੈ ਕਿ ਯੂਨੋ ਇਸ ਚੀਜ਼ ਦਾ ਬੜਾ ਮਾਣ ਮਹਿਸੂਸ ਕੀਤਾ ਜਾਂਦਾ ਹੈ ਕਿ ਜੱਟ ਜੱਟ ਸਿੱਖ, ਯੂਨੋ ਇਹ ਚੀਜ਼ਾਂ ਜਿਹੜੀਆਂ ਨੇ ਇਹਦਾ ਕਿਤੇ ਨਾ ਕਿਤੇ ਸਿੱਖੀ ਨਾਲ ਬੜਾ ਇੱਕ ਤਰ੍ਹਾਂ ਦੀ ਪ੍ਰੋਪਰਟਰੀਸ਼ਿਪ ਜਿਹੜੀ ਆ ਕਿ ਸਾਡੀ ਆ, ਅਸੀਂ ਕੁਰਬਾਨੀਆਂ ਬਹੁਤ ਕੀਤੀਆਂ ਨੇ, ਜਾਂ ਇਹ ਚੀਜ਼ਾਂ ਜਿਹੜੀਆਂ ਅਸੀਂ ਕਈ ਵਾਰ ਗੱਲ ਜ਼ਰੂਰ ਕਰ ਦਿੰਦੇ ਹਾਂ ਔਰ ਨਾਲ ਹੀ ਕਈ ਵਾਰ ਅਸੀਂ ਕਈ ਸਟੇਟਸ ਬਾਰੇ ਵੀ ਗੱਲ ਕਰ ਦਿੰਦੇ ਹਾਂ, ਕਈ ਧਰਮਾਂ ਬਾਰੇ ਵੀ ਗੱਲ ਕਰ ਦਿੰਦੇ ਹਾਂ ਜਿਹਦੇ ਨਾਲ ਉਹਨਾਂ ਨੂੰ ਅਸੀਂ ਥੱਲੇ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਉਹਨਾਂ ਨੂੰ ਇੱਕ ਨੈਗੇਟਿਵ ਇਮੇਜ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਚਾਹੇ ਕਈ ਵਾਰ ਸਾਡੀ ਬੋਲੀ ਦੇ ਵਿੱਚ ਗੁਜਰਾਤ ਬਾਰੇ ਵਰਣਨ ਹੋ ਜਾਏ, ਚਾਹੇ ਪਾਕਿਸਤਾਨ ਬਾਰੇ ਵਰਣਨ ਹੋ ਜਾਏ, ਚਾਹੇ ਸਾਊਥ ਇੰਡੀਆ ਬਾਰੇ ਵਰਣਨ ਹੋ ਜਾਏ, ਕਿਤੇ ਨਾ ਕਿਤੇ ਅਸੀਂ ਗੱਲ ਐਸੀ ਕਰ ਜਾਂਦੇ ਹਾਂ ਜੋ ਦੂਸਰਿਆਂ ਨੂੰ ਚੁੱਭ ਜਾਂਦੀ ਹੈ। ਸੋ ਅੱਜ ਅਸੀਂ ਗੱਲ ਪਹਿਲਾਂ ਕਰਾਂਗੇ, ਅਸੀਂ ਉਹਨਾਂ ਨੂੰ ਯਾਦ ਕਰਾਂਗੇ ਕਿ ਕੇਸ਼ਗੜ੍ਹ ਕਿਲ੍ਹੇ ਦੇ ਵਿੱਚ ਜਦੋਂ ਵਿਸਾਖੀ ਵਾਲੇ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾ ਸੀਸ ਮੰਗਿਆ, ਪਹਿਲੇ ਸਾਡੇ ਪੰਜ ਪਿਆਰੇ ਜਿਹੜੇ ਸੀਗੇ ਉਹ ਭਾਈ ਦਇਆ ਰਾਮ ਜੀ ਸੀਗੇ। ਭਾਈ ਦਇਆ ਰਾਮ ਜੀ ਸੀਗੇ ਲਾਹੌਰ ਦੇ, ਉਹਨਾਂ ਦਾ ਲਾਹੌਰ ਤੋਂ ਭਾਈ ਦਇਆ ਰਾਮ ਜੀ ਸੀਗੇ ਔਰ ਉਹ ਦੁਕਾਨਦਾਰ ਸੀਗੇ। ਉਹਨਾਂ ਦਾ ਖੇਤੀ ਨਾਲ ਕੋਈ ਸੰਬੰਧ ਨਹੀਂ ਸੀ, ਉਹ ਕਿਸਾਨ ਨਹੀਂ ਸੀਗੇ, ਉਹ ਜੱਟ ਨਹੀਂ ਸੀਗੇ, ਉਹ ਭਾਈ ਦਇਆ ਰਾਮ ਜੀ ਸੀਗੇ ਜੋ ਭਾਈ ਦਇਆ ਸਿੰਘ ਸਾਡੇ ਪਹਿਲੇ ਪੰਜ ਪਿਆਰੇ ਜਿਹੜੇ ਆ ਉਹ ਬਣੇ। ਸੋ ਇੱਥੋਂ ਕਈ ਚੀਜ਼ਾਂ ਸਾਨੂੰ ਸਿੱਖਣ ਨੂੰ ਮਿਲਣਗੀਆਂ। ਉਹਦੇ ਬਾਅਦ ਜਿਹੜੇ ਦੂਸਰਾ ਸ਼ੀਸ ਦੇਣ ਵਾਸਤੇ ਜੋ ਅੱਗੇ ਆਏ ਉਹ ਸੰਗਤ 'ਚੋਂ, ਉਹ ਸੀਗੇ ਭਾਈ ਧਰਮ ਸਿੰਘ। ਉਹ ਕਿਸਾਨ ਸੀਗੇ ਮਗਰ ਯੂਪੀ ਦੇ ਕਿਸਾਨ ਸੀਗੇ, ਜੋ ਅੱਜ ਹਸਤਿਨਾਪੁਰ ਦੇ ਕਿਸਾਨ ਸੀਗੇ, ਜੋ ਅੱਜ ਦਾ ਮਾਡਰਨ ਮੇਰਠ ਹੈ। ਸੋ ਉਹ ਵੀ ਪੰਜਾਬ ਜਿਹੜਾ ਅੱਜ ਆ, ਪੰਜਾਬ ਦੀ ਗੱਲ ਜੇ ਕਰੀਏ, ਉੱਥੋਂ ਦੇ ਨਹੀਂ ਸੀਗੇ ਔਰ ਉਹਨਾਂ ਦਾ ਸੰਬੰਧ ਸਿੱਖੀ ਨਾਲ ਵੀ ਨਹੀਂ ਸੀਗਾ। ਸਾਡੇ ਤੀਸਰੇ ਜਿਹੜੇ ਪੰਜ ਪਿਆਰੇ ਆਏ ਜਿਨ੍ਹਾਂ ਨੇ ਅੱਗੇ ਕਦਮ ਚੁੱਕਿਆ ਔਰ ਦਸ਼ਮ ਪਾਤਸ਼ਾਹ ਨੇ ਆਪਣਾ ਸਰੀਰ ਸ਼ੀਸ਼ ਜਿਹੜਾ ਸੀਗਾ ਉਹ ਕੁਰਬਾਨ ਕੀਤਾ, ਉਹ ਸੀਗੇ ਭਾਈ ਮੁਕਮ ਚੰਦ ਜੀ। ਔਰ ਭਾਈ ਮੁਕਮ ਚੰਦ ਜੀ ਇੱਕ ਦਰਜੀ ਸੀਗੇ ਔਰ ਉਹ ਵੀ ਦੁਆਰਕਾ ਦੇ, ਇੱਕ ਗੁਜਰਾਤੀ। ਸੋ ਗੁਜਰਾਤੀ ਸੀਗੇ, ਦਰਜੀ ਸੀਗੇ ਔਰ ਉਹ ਸਾਡੇ ਤੀਸਰੇ ਭਾਈ ਮੁਕਮ ਸਿੰਘ ਜਿਹੜੇ ਸਾਡੇ ਤੀਸਰੇ ਪੰਜ ਪਿਆਰੇ ਬਣੇ ਉਹ ਗੁਜਰਾਤ ਤੋਂ ਸੀਗੇ, ਦੁਆਰਕਾ ਤੋਂ ਸੀਗੇ ਔਰ ਇੱਕ ਦਰਜੀ ਸੀਗੇ। ਸਾਡੇ ਚੌਥੇ ਜਿਹੜੇ ਸਤੰਭ ਸਾਡੇ ਥੰਭ ਖਾਲਸਾ ਪੰਥ ਦੇ ਨੇ ਉਹ ਭਾਈ ਮੁਕਮ ਸਿੰਘ ਤੋਂ ਬਾਅਦ ਭਾਈ ਹਿੰਮਤ ਰਾਏ ਜੀ ਸੀਗੇ ਔਰ ਭਾਈ ਹਿੰਮਤ ਰਾਏ ਜੀ ਜਿਹੜੇ ਸੀਗੇ ਉਹ ਬਿੱਦਰ ਦੇ ਸੀਗੇ, ਪਾਣੀ ਭਰਦੇ ਸੀਗੇ ਔਰ ਸੋਰੀ ਪੁਰੀ ਦੇ ਸੀਗੇ, ਪੁਰੀ ਉੜੀਸਾ ਦੇ ਵਿੱਚ ਹੈ, ਉੜੀਆ ਸੀਗੇ ਉਹ ਔਰ ਪਾਣੀ ਮਸ਼ਕਾਂ ਲੈ ਕੇ ਉਹ ਪਾਣੀ ਪਿਆਉਂਦੇ ਸੀਗੇ। ਉਹ ਵੀ ਇੱਕ ਲੋਅ ਕਾਸਟ ਮੰਨੀ ਜਾਂਦੀ ਹੈ, ਚਾਹੇ ਦਰਜੀ ਸੀਗੇ ਚਾਹੇ ਪਾਣੀ ਪਿਆਉਣ ਵਾਲੇ ਮਸ਼ਕਾਂ ਵਾਲੇ ਲੋਕ ਸੀਗੇ, ਇਹਨਾਂ ਨੂੰ ਉਸ ਟਾਈਮ ਲੋਅ ਕਾਸਟ ਮੰਨਿਆ ਜਾਂਦਾ ਸੀਗਾ। ਉਹ ਸਾਡੇ ਚੌਥੇ ਪੰਜ ਪਿਆਰੇ ਬਣੇ ਭਾਈ ਹੁਕਮ ਸਿੰਘ ਔਰ ਲਾਸਟ ਪੰਜਵੇਂ ਸਾਡੇ ਪੰਜ ਪਿਆਰੇ ਸੀਗੇ ਭਾਈ ਸਾਹਿਬ ਚੰਦ ਜੀ, ਉਹ ਬਿਦਰ ਤੋਂ ਸੀਗੇ, ਕਰਨਾਟਕਾ ਤੋਂ ਸੀਗੇ ਔਰ ਸਾਊਥ ਇੰਡੀਅਨ ਸੀਗੇ। ਸੋ ਜੇ ਅਸੀਂ ਆਪਣੇ ਖਾਲਸਾ ਪੰਥ ਦੇ ਪੰਜ ਉਹਨਾਂ ਥੰਭਾਂ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਉੱਥੋਂ ਪਤਾ ਲੱਗਦਾ ਕਿ ਉਹਦੇ ਵਿੱਚ ਹਰ ਜਾਤ ਦੇ ਲੋਕ ਸੀਗੇ, ਅਲੱਗ ਅਲੱਗ ਦੇਸ਼ ਹਿੰਦੁਸਤਾਨ ਇੰਡੀਆ ਦੇ ਅਲੱਗ ਅਲੱਗ ਥਾਵਾਂ ਤੋਂ ਆਏ ਲੋਕ ਸੀਗੇ, ਚਾਹੇ ਲਾਹੌਰ ਤੋਂ ਸੀਗੇ, ਦੁਆਰਕਾ ਤੋਂ ਸੀਗੇ, ਉਹ ਸਾਰੇ ਕੋਈ ਪੰਜਾਬ ਤੋਂ ਨਹੀਂ ਸੀਗੇ, ਉਹ ਸਾਰੇ ਕੋਈ ਖੇਤੀਬਾੜੀ ਦੇ ਨਾਲ ਸੰਬੰਧ ਰੱਖਣ ਵਾਲੇ ਨਹੀਂ ਸੀਗੇ, ਕੋਈ ਉੱਚ ਜਾਤ ਦੇ ਨਹੀਂ ਸੀਗੇ, ਹਰ ਜਾਤ ਦੇ ਪੰਜ ਸਾਡੇ ਪੰਜ ਪਿਆਰੇ ਜਿਨ੍ਹਾਂ ਤੋਂ ਖਾਲਸਾ ਪੰਥ ਜੋ ਅੱਜ ਵੀ ਹਰ ਸਾਡੇ ਕੋਈ ਵੀ ਸਾਡੀ ਜਿਹੜੀ ਸੈਲੀਬ੍ਰੇਸ਼ਨ ਨੇ ਸਾਡੇ ਮੋਹਰੀ ਜਿਹੜੇ ਨੇ ਉਹ ਪੰਜ ਪਿਆਰੇ ਹੀ ਹੁੰਦੇ ਨੇ। ਤਾਂ ਸਾਨੂੰ ਇਸ ਚੀਜ਼ ਤੋਂ ਸਿੱਖਿਆ ਲੈਣ ਦੀ ਬੜੀ ਜ਼ਰੂਰੀ ਹੈ ਕਿ ਸਿੱਖਿਆ ਵਾਸਤੇ ਅਸੀਂ ਜਦੋਂ ਕਿਸੇ ਸਟੇਟ ਦੀ ਗੱਲ ਕਰਦੇ ਹਾਂ, ਕਿਸੇ ਧਰਮ ਨੂੰ ਨੀਚਾ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਕਿਸੇ ਜਾਤ ਬਰਾਦਰੀ ਦੀ ਗੱਲ ਕਰਦੇ ਹਾਂ, ਤਾਂ ਸ਼ਾਇਦ ਅਸੀਂ ਕਿਤੇ ਨਾ ਕਿਤੇ ਆਪਣੇ ਉਹਨਾਂ ਪੰਜ ਪਿਆਰਿਆਂ ਨੂੰ ਵੀ ਇਨਸਲਟ ਕਰਦੇ ਹਾਂ। ਇਸ ਕਰਕੇ ਇੱਥੋਂ ਹੀ ਅਸੀਂ ਗੱਲਬਾਤ ਜਿਹੜੀ ਆ ਅੱਗੇ ਜਾਰੀ ਰੱਖਾਂਗੇ ਔਰ ਗੱਲਬਾਤ ਜਿਹੜੀ ਆ ਉਹ ਤੁਹਾਡੇ ਨਾਲ ਇਸ ਚੀਜ਼ ਦੇ ਉੱਤੇ ਆ ਕਿ ਕਿੱਥੇ ਸਾਡਾ ਸਿੱਖਿਜ਼ਮ ਜਿਹੜੀ ਆ, ਕਿਉਂਕਿ ਅਪ੍ਰੈਲ ਦਾ ਮਹੀਨਾ ਜਿਹੜਾ ਆ ਇਹ ਸਿੱਖ ਹੈਰੀਟੇਜ ਮੰਥ ਹੈ ਔਰ ਇਹਦੇ ਬਾਰੇ ਇੱਥੋਂ ਸਾਨੂੰ ਜ਼ਰੂਰ ਇੰਟਰੋਸਪੈਕਸ਼ਨ ਕਰਨੀ ਚਾਹੀਦੀ ਹੈ, ਅੰਦਰ ਆਪਣੇ ਝਾਤੀ ਮਾਰਨੀ ਚਾਹੀਦੀ ਹੈ ਕਿ ਅਸੀਂ ਜੋ ਸਾਡੀ ਸਿੱਖਿਆ ਹੈ ਐਜ਼ ਅ ਸਿੱਖਾਂ ਨੂੰ ਜੋ ਸਿੱਖਿਆ ਦਿੱਤੀ ਗਈ ਹੈ ਔਰ ਜੋ ਸਾਡਾ ਸਿੱਖਿਜ਼ਮ ਦੱਸਦਾ ਉਹ ਪੰਜਾਬੀ ਕਲਚਰ ਨਾਲੋਂ ਸ਼ਾਇਦ ਅੱਜ ਦੇ ਟਾਈਮ ਦੇ ਵਿੱਚ ਵੱਖਰਾ ਹੈ। ਜੇ ਅਸੀਂ ਗੱਲ ਕਰੀਏ ਸਭ ਤੋਂ ਪਹਿਲਾਂ ਕਿ ਪੰਜਾਬੀ ਵਰਸਿਜ਼ ਸਿੱਖਿਜ਼ਮ ਦੇ ਵਿੱਚ, ਤਾਂ ਸਭ ਤੋਂ ਪਹਿਲੀ ਚੀਜ਼ ਜਿਹੜੀ ਹੈ ਉਹ ਸਾਨੂੰ ਚਾਹੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੋਏ ਚਾਹੇ ਸਾਡੀ ਸਿੱਖਿਆ ਹੋਏ ਉਹ ਹੈ ਨੀਵਾਂ ਚੱਲਣਾ। ਨਾਨਕ ਨੀਵਾਂ ਜੋ ਚੱਲੇ ਲਾਗੇ ਨਾ ਤਾਤੀ ਵੋ, ਇਹ ਦੱਸ ਕੇ ਸਾਨੂੰ ਇਹ ਦੱਸਿਆ ਗਿਆ ਹੈ ਕਿ ਨੀਵੇਂ ਹੋ ਕੇ ਚੱਲੋ, ਹੰਬਲ ਬਣੋ, ਹਲੀਮਤਾ ਨਾਲ ਗੱਲ ਕਰੋ। ਮਗਰ ਦੂਸਰੇ ਪਾਸੇ ਸਾਨੂੰ ਇਹ ਸਵਾਲ ਜ਼ਰੂਰ ਕਰਨਾ ਚਾਹੀਦਾ ਹੈ ਕਿ ਕੀ ਵਾਕਈ ਪੰਜਾਬੀ ਕਲਚਰ ਦੇ ਵਿੱਚ ਇਹ ਚੀਜ਼ ਰਹਿ ਗਈ ਹੈ। ਸਾਨੂੰ ਕਿਤੇ ਨਾ ਕਿਤੇ ਰੂੜ ਹੋਣਾ, ਹੰਕਾਰ ਵਿਖਾਉਣਾ ਜਾਂ ਆਪਣੇ ਆਪ ਨੂੰ ਇੱਕ ਲੜਾਕਾ ਸ਼ੋਅ ਕਰਨਾ ਜਾਂ ਇੱਕ ਤਰ੍ਹਾਂ ਦੀ ਆਕੜ ਵਿਖਾਉਣੀ, ਇਹ ਚੀਜ਼ਾਂ ਜਿਹੜੀਆਂ ਨੇ ਅਸੀਂ ਆਪਣੀ ਕਲਚਰ ਵਿੱਚ ਅਡੈਪਟ ਕਰ ਲਈਆਂ। ਹੰਬਲਨੈਸ ਜਿਹੜੀ ਹੈ, ਹਲੀਮਤਾ ਜਿਹੜੀ ਹੈ ਜੋ ਸਾਨੂੰ ਸਿਖਾਈ ਗਈ, ਸਾਡੇ ਗੁਰੂਆਂ ਨੇ ਸਿਖਾਈ, ਉਹ ਅਸੀਂ ਛੱਡ ਚੁੱਕੇ ਹਾਂ ਬਹੁਤ ਹੱਦ ਤੱਕ, ਚਾਹੇ ਆਪਣੇ ਪਰਿਵਾਰ ਦੇ ਵਿੱਚ ਹੋਏ, ਚਾਹੇ ਆਪਣੇ ਬਜ਼ੁਰਗਾਂ ਦੇ ਨਾਲ ਹੋਏ, ਚਾਹੇ ਆਪਣੇ ਕਮਿਊਨਿਟੀ ਦੇ ਵਿੱਚ ਹੋਏ, ਬਹੁਤ ਘੱਟ ਅਸੀਂ ਇਹ ਕੁਆਲਿਟੀ ਜਿਹੜੀ ਹੈ ਸਾਡੇ ਤੋਂ ਜੋ ਇੱਕ ਸਾਨੂੰ ਜੋ ਸਿਖਾਈ ਗਈ ਸੀਗੀ ਉਹ ਅਸੀਂ ਭੁੱਲ ਚੁੱਕੇ ਹਾਂ। ਔਰ ਬਹੁਤ ਵਾਰੀ ਅਸੀਂ ਹਲੀਮਤਾ ਜਿਹੜੀ ਹੈ ਦੋ ਥਾਵਾਂ 'ਤੇ ਜ਼ਰੂਰ ਵਿਖਾਉਂਦੇ ਹਾਂ, ਇੱਕ ਉੱਥੇ ਕਿ ਜਦੋਂ ਅਸੀਂ ਗੁਰਦੁਆਰੇ ਜਾਂਦੇ ਹਾਂ ਉੱਥੇ ਜ਼ਰੂਰ ਅਸੀਂ ਹੱਥ ਜੋੜ ਕੇ ਸਿਰ ਸੀਸ ਨਿਵਾਉਂਦੇ ਹਾਂ, ਔਰ ਦੂਸਰਾ ਜਦੋਂ ਸਾਡੇ ਤੋਂ ਕੋਈ ਤਗੜਾ ਹੋਏ। ਅਦਰਵਾਈਜ਼ ਅਸੀਂ ਇੱਕ ਆਮ ਬੰਦੇ ਦੇ ਨਾਲ, ਆਪ ਤੋਂ ਮਾੜੇ ਦੇ ਨਾਲ ਅਸੀਂ ਹੰਬਲ ਨਹੀਂ ਰਹਿੰਦੇ। ਅਸੀਂ ਚਾਹੇ ਸਾਡੇ ਉਹ ਕੰਮ ਕਰਨ ਵਾਲੇ ਲੋਕ ਹੋਣ, ਚਾਹੇ ਉਹ ਸਾਡੇ ਕੋਲ ਘਰਾਂ ਦੇ ਵਿੱਚ ਕੰਮ ਕਰਦੇ ਹੋਣ, ਕੋਈ ਵੀ ਆ, ਅਸੀਂ ਹੰਬਲਨੈਸ ਜਿਹੜੀ ਆ ਉਹ ਛੱਡ ਦਿੰਦੇ ਹਾਂ। ਅਤੇ ਅੱਜ ਅਸੀਂ ਗੌਰ ਕਰ ਰਹੇ ਹਾਂ ਉਹਨਾਂ ਕੁਆਲਿਟੀਜ਼ ਦੀ ਗੱਲ ਕਰ ਰਹੇ ਹਾਂ ਜੋ ਕਿ ਪੰਜਾਬੀ ਕਲਚਰ ਦੇ ਵਿੱਚ ਕਿਸੇ ਤਰ੍ਹਾਂ ਆ ਗਈਆਂ ਨੇ, ਉਹ ਸ਼ਾਇਦ ਉਹ ਕਰੂਤੀਆਂ ਹੋਣ, ਮਗਰ ਉਹ ਸਾਡੇ ਸਿੱਖਿਜ਼ਮ ਦੀ ਟੀਚਿੰਗ ਜਿਹੜੀਆਂ ਨੇ ਉਹ ਤੋਂ ਬਹੁਤ ਦੂਰ ਨੇ। ਅਤੇ ਅੱਜ ਅਸੀਂ ਉਹਨਾਂ ਦੀ ਗੱਲ ਕਰਕੇ ਸ਼ਾਇਦ ਆਪਣੇ ਅੰਦਰ ਕੋਈ ਇੱਕ ਜਾਂ ਦੋ ਐਸੀਆਂ ਚੀਜ਼ਾਂ, ਐਸੀ ਕੁਆਲਿਟੀਜ਼ ਜਿਹੜੀਆਂ ਨੇ ਉਹ ਵਾਪਸ ਲੈ ਕੇ ਆ ਸਕੀਏ ਔਰ ਉਹ ਇੱਕ ਸਹੀ ਮਾਇਨੇ ਦੇ ਵਿੱਚ ਸਿੱਖ ਹੈਰੀਟੇਜ ਮੰਥ ਦੀ ਇੱਕ ਦੇਣ ਹੋਏਗੀ। ਅਦਰਵਾਈਜ਼ 30 ਦਿਨ ਅਪ੍ਰੈਲ ਦੇ ਜਿਹੜੇ ਆ ਸਿਰਫ ਇਹ ਮਹਿਸੂਸ ਕਰਕੇ ਕਿ ਅਸੀਂ ਖਾਲਸਾ ਪੰਥ ਦੀ ਸਿਰਜਣਾ ਹੋਈ ਔਰ ਅਸੀਂ ਇੱਕ ਸਿੱਖ ਹਾਂ ਔਰ ਅਸੀਂ ਪ੍ਰਾਊਡ ਸਿੱਖ ਹਾਂ, ਉਹਦੀ ਮਿਹਨਾ ਤਦ ਹੀ ਪੂਰਾ ਹੋਏਗਾ ਜੇ ਅਸੀਂ ਸਿੱਖੀ ਦੇ ਕਲੋਜ਼ ਜਾਂ ਕਿਸੇ ਤਰੀਕੇ ਦੇ ਨਾਲ ਅਸੀਂ ਉਹਦੀ ਸਿਕਸ਼ਾ ਜਿਹੜੀ ਹੈ ਉਹਦੀ ਟੀਚਿੰਗ ਜਿਹੜੀ ਆ ਉਹਦੇ ਲੱਗ ਜਾਂਦੇ ਹਾਂ। ਦੂਸਰੇ ਪਾਸੇ ਜੇ ਵੇਖਿਆ ਜਾਏ ਤਾਂ ਸਾਡੇ ਪੰਜਾਬੀ ਦੇ ਚਾਹੇ ਉਹ ਗਾਣੇ ਹੋਣ ਚਾਹੇ ਉਹ ਲਿਰਿਕਸ ਹੋਣ, ਅੱਜ ਦੇ ਦਿਨ 'ਚ ਉਹਦੇ ਵਿੱਚ ਹਮੇਸ਼ਾ ਹੀ ਵਾਇਲੈਂਸ ਦੀ ਗੱਲ ਕੀਤੀ ਜਾਂਦੀ ਹੈ, ਉਹਦੇ 'ਚ ਰਾਊਡੀਪਣਾ ਦੀ ਗੱਲ ਕੀਤੀ ਜਾਂਦੀ ਹੈ, ਉਹਦੇ 'ਚ ਬਦਮਾਸ਼ੀ ਦੀ ਗੱਲ ਕੀਤੀ ਜਾਂਦੀ ਆ। ਹੰਬਲਨੈਸ ਜਿਹੜੀ ਆ, ਹਲੀਮਤਾ ਜਿਹੜੀ ਆ, ਉਹਦੀ ਗੱਲ ਕੋਈ ਸਾਡੇ ਇਸ ਵੇਲੇ ਦੇ ਜਿਹੜੇ ਗਾਣੇ ਨੇ ਜੋ ਕਲਚਰ ਦੇ ਵਿੱਚ ਅਸੀਂ ਆਪਣੇ ਆਪ ਨਾਲ ਬੜੇ ਮਾਣ ਨਾਲ ਸੁਣਦੇ ਵੀ ਹਾਂ, ਜਿਹਦਾ ਸਾਡੀ ਆਉਣ ਵਾਲੀਆਂ ਪੀੜ੍ਹੀਆਂ 'ਤੇ ਯੂਥ 'ਤੇ ਵੀ ਅਸਰ ਹੁੰਦਾ, ਉਹਦੇ ਵਿੱਚ ਹੰਬਲਨੈਸ ਔਰ ਹਲੀਮਤਾ ਗਾਇਬ ਲੱਗਦੀ ਹੈ। ਸਿੱਖੀ ਸਾਨੂੰ ਜੈਂਡਰ ਇਕੁਐਲਿਟੀ ਜਿਹੜੀ ਹੈ ਉਹ ਵੀ ਦੱਸਦੀ ਹੈ। ਸਿੱਖ ਕੌਮ ਇੱਕ ਐਸੀ ਇਤਿਹਾਸਿਕ ਕੌਮ ਹੈ ਜਿਹਦੇ 'ਚ ਗੁਰੂ ਗੋਬਿੰਦ ਸਿੰਘ ਜੀ ਦੀ ਜੋਤੀ ਜੋਤ ਦੇ ਸਮਾਉਣ ਦੇ ਬਾਅਦ ਪੂਰੀ ਸਿੱਖ ਕੌਮ ਨੂੰ ਸਾਡੇ ਮਾਤਾ ਜੀ ਨੇ, ਉਹਨਾਂ ਨੇ ਲੀਡ ਕੀਤਾ। ਮਾਈ ਭਾਗੋ ਵਰਗੀਆਂ ਨੇ ਸਿੱਖ ਫੌਜਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਲੀਡ ਕੀਤਾ। ਔਰ ਗੁਰੂ ਨਾਨਕ ਦੇਵ ਜੀ ਨੇ ਤਾਂ ਇਹ ਵੀ ਕਿਹਾ ਕਿ ਜੋ ਮਾਂ ਜੋ ਔਰਤ ਜਿਹੜੀ ਆ ਉਹ ਰਾਜੇ ਵੀ ਜੰਮਦੀ ਹੈ ਉਹਨੂੰ ਵੀ ਮਾੜਾ ਨਹੀਂ ਕਹਿਣਾ ਚਾਹੀਦਾ, ਉਹਨੂੰ ਅਸੀਂ ਕਿਉਂ ਮਾੜਾ ਕਹਿੰਦੇ ਹਾਂ। ਮਗਰ ਕਿਤੇ ਨਾ ਕਿਤੇ ਸਾਡੀ ਕਲਚਰ ਦੇ ਵਿੱਚ ਇਹ ਜ਼ਰੂਰ ਬਣਦਾ ਜਾ ਰਿਹਾ ਔਰ ਬਣ ਗਿਆ ਕਿ ਅਸੀਂ ਔਰਤ ਨੂੰ ਜੇ ਡੋਮੀਨੇਟ ਕਰਦੇ ਹਾਂ ਤਾਂ ਸ਼ਾਇਦ ਉਹ ਸਾਡੀ ਕਲਚਰ ਹੈ, ਜੇ ਅਸੀਂ ਔਰਤ ਨੂੰ ਡੱਕਦੇ ਹਾਂ ਉਹ ਸਾਡੀ ਕਲਚਰ ਹੈ, ਜੇ ਉਹਨੂੰ ਅਸੀਂ ਘਰੋਂ ਬਾਹਰ ਨਹੀਂ ਜਾਣ ਦਿੰਦੇ ਉਹ ਸਾਡੀ ਕਲਚਰ ਹੈ। ਸੋ ਕਿਤੇ ਨਾ ਕਿਤੇ ਅਸੀਂ ਜੋ ਸਿੱਖਿਆ ਜੈਂਡਰ ਇਕੁਐਲਿਟੀ ਦੀ, ਬਰਾਬਰਤਾ ਦੀ ਸਾਡੇ ਧਰਮ ਦੇ ਵਿੱਚ, ਸਿੱਖੀ ਦੇ ਵਿੱਚ ਸਿਖਾਈ ਗਈ, ਜੋ ਕਿ ਅਸੀਂ ਸਿੱਖ ਹੈਰੀਟੇਜ ਮੰਥ ਜਿਹੜਾ ਅਪ੍ਰੈਲ ਦਾ ਮਨਾ ਰਹੇ ਹਾਂ, ਇਹਦੇ ਵਿੱਚ ਸਿਰਫ ਕੇਵਲ ਇਵੈਂਟ ਔਰਗਨਾਈਜ਼ ਕਰਨੇ ਹੀ ਜ਼ਰੂਰੀ ਨਹੀਂ ਹੈ, ਇਹ ਜ਼ਰੂਰ ਬਣਦਾ ਹੈ ਕਿ ਜੋ ਵੀ ਕੋਈ ਸਿੱਖ ਹੈ, ਸਿੱਖ ਰਿਲੀਜਨ ਨੂੰ ਬਿਲੋਂਗ ਕਰਦਾ, ਉਹ ਐਟਲੀਸਟ 30 ਦਿਨ ਜਿਹੜਾ ਆ ਉਹ ਸਿੱਖੀ ਬਾਰੇ ਜ਼ਰੂਰ ਜਾਣਕਾਰੀ ਲਏ, ਆਪਣੇ ਮੁੱਢ ਬਾਰੇ ਜਾਣਕਾਰੀ ਲਏ, ਪੰਜਾਂ ਪਿਆਰਿਆਂ ਬਾਰੇ ਜਾਣਕਾਰੀ ਲਏ। ਔਰ ਉਹਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਇੰਨੀ ਡਿਵੀਜ਼ਨ ਬਣ ਚੁੱਕੀ ਹੈ, ਜੋ ਸਾਡੀ ਪੰਜਾਬੀ ਕਲਚਰ ਇੱਕ ਤਰ੍ਹਾਂ ਦੀ ਸਿੱਖੀ ਤੋਂ ਹਟ ਚੁੱਕੀ ਹੈ ਕਈ ਹਿੱਸਿਆਂ ਦੇ ਵਿੱਚ ਕਈ ਕਾਰਨਾਂ ਕਰਕੇ, ਉਹ ਆਪਣੇ ਅੰਦਰ ਅਸੀਂ ਕੁਆਲਿਟੀ ਜਿਹੜੀਆਂ ਨੇ ਦੁਬਾਰਾ ਲਿਆਈਏ ਤਾਂ ਕਿ ਉਹ ਸਹੀ ਇੱਕ ਸ਼ਰਧਾਂਜਲੀ ਔਰ ਸਹੀ ਉਹ ਸੈਲੀਬ੍ਰੇਸ਼ਨ ਹੋਏ ਇਸ ਅਪ੍ਰੈਲ ਦੇ ਮਹੀਨੇ ਦੀ। ਸੋ ਇੱਥੇ ਜਿਹੜੀ ਗੱਲ ਅਸੀਂ ਜਦੋਂ ਜੈਂਡਰ ਇਕੁਐਲਿਟੀ ਦੀ ਕਰਦੇ ਹਾਂ, ਜੈਂਡਰ ਇਕੁਐਲਿਟੀ ਜਿਹੜੀ ਹੈ ਸਾਨੂੰ ਸਾਰਿਆਂ ਨੂੰ ਪਤਾ ਕਿ ਸਾਡੇ ਕਲਚਰ ਦੇ ਵਿੱਚ ਹਰ ਚੀਜ਼ ਦੇ ਵਿੱਚ, ਚਾਹੇ ਉਹ ਭਰੂਣ ਹੱਤਿਆ ਹੋਏ, ਚਾਹੇ ਉਹ ਫੀਮੇਲ ਫੈਟੀਸਾਈਡਸ ਹੋਏ, ਕੁਛ ਵੀ ਹੈ, ਕਿਸੇ ਵੀ ਤਰ੍ਹਾਂ ਇਹ ਸਾਰੀ ਇਨਇਕੁਐਲਿਟੀ ਜਿਹੜੀ ਹੈ ਇਹ ਉਹਨੂੰ ਵਾਇਲੇਟ ਕਰਦੀ ਹੈ ਜੋ ਸਾਡੀ ਟੀਚਿੰਗਸ ਆ। ਘਰ ਦੇ ਵਿੱਚ ਲੜਕੇ ਨੂੰ ਪਹਿਲ ਦੇਣੀ, ਲੜਕੀ ਨੂੰ ਨਾ ਪਹਿਲ ਦੇਣੀ, ਇਹ ਵੀ ਸਾਡੀ ਸਿੱਖੀ ਸਾਡੇ ਸਿੱਖਇਜ਼ਮ ਦੇ ਅਗੇਂਸਟ ਹੈ। ਘਰ ਦੇ ਵਿੱਚ ਪ੍ਰੋਪਰ ਰਾਈਟਸ ਜਿਹੜੇ ਆ ਲੜਕੇ ਲੜਕੀ ਨੂੰ ਨਾ ਦੇਣੇ, ਉਹ ਵੀ ਸਾਡੀ ਸਿੱਖੀ ਦੀ ਜਿਹੜੀ ਆ ਵਾਇਲੇਸ਼ਨ ਹੈ, ਉਹ ਸਾਡੀ ਸਿੱਖੀ ਦੀ ਟੀਚਿੰਗ ਤੋਂ ਬਾਹਰ ਹੈ। ਜਦਕਿ ਸਾਡੇ ਧਰਮ ਦੇ ਵਿੱਚ ਸਭ ਤੋਂ ਪਹਿਲਾ ਦਰਜਾ ਜਿਹੜਾ ਆ ਉਹ ਮਾਤਾ ਨੂੰ ਦਿੱਤਾ ਗਿਆ, ਇੱਕ ਔਰਤ ਨੂੰ ਦਿੱਤਾ ਗਿਆ, ਦੂਸਰਾ ਦਰਜਾ ਜਿਹੜਾ ਆ ਉਹ ਪਿਤਾ ਨੂੰ ਮਿਲਿਆ, ਔਰ ਤੀਸਰਾ ਦਰਜਾ ਟੀਚਰ ਨੂੰ, ਗੁਰੂ ਨੂੰ ਮਿਲਿਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਜ਼ਰੂਰ ਸਾਡੇ ਰਿਲੀਜਨ ਦੇ ਵਿੱਚ ਹੈ, ਸਿੱਖੀ ਦੇ ਵਿੱਚ ਨੇ, ਸਿੱਖਇਜ਼ਮ ਦੇ ਵਿੱਚ ਨੇ, ਮਗਰ ਕਲਚਰ ਜਿੱਥੋਂ ਤੱਕ ਅਸੀਂ ਜੋ ਅਸੀਂ ਰੋਜ਼ਮਰਾ ਜ਼ਿੰਦਗੀ ਜੀ ਰਹੇ ਹਾਂ ਉਹਦੇ ਵਿੱਚ ਇਹਦਾ ਕਿਤੇ ਨਾ ਕਿਤੇ ਬਹੁਤ ਡਿਫਰੈਂਸ ਹੈ ਵਰਸਿਸ ਜੋ ਸਾਡੀ ਰਿਲੀਜਨ ਨੇ ਸਾਨੂੰ ਸਿਖਾਇਆ। ਸੋ ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਜ਼ਰੂਰ ਸਿੱਖੀ ਨੂੰ ਸਹੀ ਤਰੀਕੇ ਨਾਲ ਸਮਝੀਏ ਔਰ ਜਿਹੜੀਆਂ ਸਾਡੀਆਂ ਕਰੂਤੀਆਂ ਸਾਡੇ ਕਲਚਰ 'ਚ ਆ ਚੁੱਕੀਆਂ ਨੇ ਉਹਨਾਂ ਨੂੰ ਆਪਣੇ ਲੈਵਲ 'ਤੇ ਉੱਤੇ ਆਪਣੇ ਘਰ ਤੋਂ ਪਹਿਲਾਂ ਦੂਰ ਕੀਤੀਆਂ ਜਾਣ। ਸਿੱਖਇਜ਼ਮ ਦੇ ਵਿੱਚ ਬਹੁਤ ਜਗ੍ਹਾ ਇਹ ਵਰਣਨ ਕੀਤਾ ਗਿਆ ਕਿ ਨਸ਼ਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਆ ਉਹ ਮਾੜਾ ਹੈ, ਡਰੱਗਸ ਮਾੜੀਆਂ ਨੇ, ਨਸ਼ਾ ਮਾੜਾ ਆ, ਸ਼ਰਾਬ ਮਾੜੀ ਹੈ, ਮਗਰ ਅਸੀਂ ਆਪਣੀ ਕਲਚਰ ਦੇ ਵਿੱਚ ਚਾਹੇ ਉਹ ਬੱਚਾ ਜੰਮਣਾ ਹੋਏ, ਚਾਹੇ ਉਹ ਕਿਸੇ ਦੀ ਮੌਤ ਹੈ, ਚਾਹੇ ਕਿਸੇ ਦੀ ਵਿਆਹ ਹੈ, ਕਿਸੇ ਦੀ ਸ਼ਾਦੀ ਹੈ, ਕੁਛ ਵੀ ਇਵੈਂਟ ਹੈ, ਅਸੀਂ ਸਭ ਤੋਂ ਪਹਿਲੀ ਜਿਹੜੀ ਚੀਜ਼ ਕਰਦੇ ਹਾਂ ਅਸੀਂ ਖੁਸ਼ੀ ਹੀ ਸ਼ਰਾਬ ਪਿਆ ਕੇ ਜਿਹੜੀ ਆ ਉਹਨੂੰ ਮਨਾਉਂਦੇ ਹਾਂ। ਤਾਂ ਸ਼ਰਾਬ ਸਾਡੀ ਕਲਚਰ 'ਚ ਕਿੱਥੋਂ ਆਈ ਹੈ, ਇਹ ਪਰਮਾਤਮਾ ਜਾਣਦਾ। ਸਾਡੀ ਸਿੱਖਿਆ ਜਿਹੜੀ ਸੀਗੀ ਉਹ ਬਹੁਤ ਹਟ ਕੇ ਸੀਗੀ। ਸਿੱਖੀ ਵਿੱਚ ਸਾਨੂੰ ਗੁਰੂ ਨੇ ਮਨ੍ਹਾ ਕੀਤਾ ਕਿ ਸਾਨੂੰ ਕੋਈ ਨਸ਼ਾ ਨਹੀਂ ਕਰਨਾ ਚਾਹੀਦਾ, ਸਾਨੂੰ ਸ਼ਰਾਬ ਨਹੀਂ ਪੀਣੀ ਚਾਹੀਦੀ, ਮਗਰ ਅਸੀਂ ਆਪਣਾ ਚਾਹੇ ਸਟੇਟਸ ਹੈ, ਚਾਹੇ ਸਾਡੀ ਖੁਸ਼ੀ ਹੈ, ਚਾਹੇ ਸਾਡੀ ਗਮੀ ਹੈ, ਅਸੀਂ ਹਰ ਉਸ ਟਾਈਮ ਮੌਕਾ ਕ੍ਰੀਏਟ ਕਰਦੇ ਹਾਂ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਸ਼ਰਾਬ ਜਾਂ ਹੋਰ ਕੁਛ ਨਸ਼ਾ ਜਿਹੜਾ ਉਹਦਾ ਸੇਵਨ ਕੀਤਾ ਜਾਏ। ਇਹ ਸ਼ਾਇਦ ਇੱਥੇ ਤੱਕ ਹੀ ਸੀਮਤ ਨਹੀਂ ਹੈ, ਅਸੀਂ ਆਪਣੇ ਹੀ ਹੱਥੀਂ ਬਹੁਤ ਸਾਰੇ ਲੋਕ ਇਹਨਾਂ ਚੀਜ਼ਾਂ 'ਚ ਵੀ ਸ਼ਾਮਿਲ ਨੇ ਜਿਹਦੇ ਕਿ ਦੂਸਰਿਆਂ ਦੇ ਬੱਚੇ ਜਿਹੜੇ ਆ ਉਹਨਾਂ ਨੂੰ ਨਸ਼ੇ ਦੇ ਰਹੇ ਨੇ, ਦੂਸਰਿਆਂ ਦੇ ਬੱਚੇ ਜਿਹੜੇ ਆ ਉਹਨਾਂ ਦੀ ਜ਼ਿੰਦਗੀਆਂ ਖਰਾਬ ਕਰ ਰਹੇ ਨੇ। ਅਤੇ ਨਾ ਹੀ ਅਸੀਂ ਸਿਰਫ ਇੱਥੇ ਕਿ ਸਾਡੀ ਗੁਰੂ ਨੇ ਤਾਂ ਸਿੱਖਿਆ ਇਹ ਦਿੱਤੀ ਕਿ ਸਾਨੂੰ ਕੋਈ ਨਸ਼ਾ ਨਹੀਂ ਕਰਨਾ ਚਾਹੀਦਾ, ਅਤੇ ਅਸੀਂ ਨਸ਼ਾ ਵੀ ਕੀਤਾ ਔਰ ਅਸੀਂ ਨਸ਼ੇ ਤੋਂ ਪੈਸੇ ਵੀ ਬਣਾ ਰਹੇ ਹਾਂ, ਔਰ ਅਸੀਂ ਆਪਣੇ ਹੀ ਕਲਚਰ ਦੇ ਵਿੱਚ ਆਪਣੇ ਹੀ ਧਰਮ ਦਾ ਬਰਬਾਦੀ ਜਿਹੜੀ ਹੈ ਉਹ ਆਪਣੇ ਹੱਥੀਂ ਕਰ ਰਹੇ ਹਾਂ, ਆਪਣੀ ਹੀ ਕਮਿਊਨਿਟੀ ਦੇ ਬੱਚਿਆਂ ਨੂੰ, ਆਪਣੇ ਹੀ ਲੋਕਾਂ ਨੂੰ ਨਸ਼ਾ ਵੇਚ ਕੇ ਔਰ ਨਸ਼ਾ ਕਰਵਾ ਕੇ। ਇਹ ਕਿਸੇ ਵੀ ਤਰੀਕੇ ਦੇ ਨਾਲ ਸਾਨੂੰ ਇਹ ਹੱਕ ਨਹੀਂ ਦਿੰਦੀ ਕਿ ਅਸੀਂ ਆਪਣੇ ਨਾਲ ਸਿੰਘ ਲਾਈਏ ਜਾਂ ਅਸੀਂ ਸਿੱਖ ਬਣੀਏ। ਕੋਈ ਵੀ ਜੋ ਨਸ਼ਾ ਵੇਚ ਰਿਹਾ, ਨਸ਼ਾ ਕਿਸੇ ਨੂੰ ਦੇ ਰਿਹਾ, ਕਿਸੇ ਦੀ ਪਰਿਵਾਰ ਨੂੰ ਬਰਬਾਦ ਕਰ ਰਿਹਾ ਜਾਂ ਉਹਦੀ ਔਲਾਦ ਨੂੰ ਬਰਬਾਦ ਕਰ ਰਿਹਾ, ਉਹ ਸ਼ਾਇਦ ਉਹਨਾਂ ਲੋਕਾਂ ਨੂੰ ਸਿੱਖ ਹੈਰੀਟੇਜ ਮੰਥ ਵਿੱਚ ਕੋਈ ਸੈਲੀਬ੍ਰੇਸ਼ਨ ਨਹੀਂ ਕਰਨੀ ਚਾਹੀਦੀ। ਉਹਨਾਂ ਨੂੰ ਸ਼ਾਇਦ ਆਪਣੀ ਆਤਮਾ ਨੂੰ ਬਹੁਤ ਮਾਰਨਾ ਪੈਂਦਾ ਹੋਵੇਗਾ ਜਦੋਂ ਉਹ ਗੁਰਦੁਆਰੇ ਜਾ ਕੇ ਮੱਥਾ ਟੇਕਦੇ ਨੇ। ਬਹੁਤ ਵਾਰੀ ਸ਼ਾਇਦ ਆਪਣੇ ਆਪ ਨੂੰ ਬੁਰੀ ਤਰ੍ਹਾਂ ਆਪਣੀ ਆਤਮਾ ਨੂੰ ਝੰਜੋਲਣਾ ਪੈਂਦਾ ਹੋਵੇਗਾ ਇਹ ਮਹਿਸੂਸ ਕਰਨ ਵਾਸਤੇ ਕਿ ਕੀ ਵਾਕਿਆ ਹੀ ਉਹ ਜੋ ਸਾਡੀ ਸਿੱਖਿਆ ਹੈ, ਜੋ ਇੱਕ ਸਿੱਖ ਨੂੰ ਕਰਨਾ ਚਾਹੀਦਾ ਉਹ ਕਰ ਰਹੇ ਨੇ। ਅਸੀਂ ਇੱਥੇ ਗੱਲ ਇਹ ਨਹੀਂ ਕਰ ਰਹੇ ਕਿ ਅਸੀਂ 100% ਪਰਫੈਕਟ ਹਾਂ, ਅਸੀਂ 100% ਜਿਹੜੀ ਆਪਣੀ ਲਾਈਫ 'ਚ ਸਿੱਖੀ ਨੂੰ ਅਡੋਪਟ ਕਰ ਸਕਦੇ ਹਾਂ, ਮਗਰ ਜੇ ਆਪ ਅਸੀਂ ਸ਼ਰਾਬ ਨਹੀਂ ਛੱਡ ਸਕਦੇ ਤਾਂ ਕਮ ਸੇ ਕਮ ਸਾਨੂੰ ਜ਼ਰੂਰ ਇੰਨਾ ਯਾਦ ਰੱਖਣਾ ਚਾਹੀਦਾ ਕਿ ਸਾਡੇ ਨਾਂ ਦੇ ਪਿੱਛੇ ਜਿੱਥੇ ਸਿੰਘ ਲਿਖਿਆ ਔਰ ਸਾਨੂੰ ਇਹ ਮਹਿਸੂਸ ਹੁੰਦਾ ਕਿ ਸਵੇਰੇ ਉੱਠ ਕੇ ਅਸੀਂ ਸਤਨਾਮ ਵਾਹਿਗੁਰੂ ਕਹਿੰਦੇ ਹਾਂ ਜਾਂ ਅਸੀਂ ਸਿੱਖ ਰਿਲੀਜਨ ਨੂੰ ਬਿਲੋਂਗ ਕਰਦੇ ਹਾਂ, ਅਤੇ ਘੱਟੋ ਘੱਟ ਅਸੀਂ ਨਸ਼ਿਆਂ ਦੇ ਨਾਲ ਦੂਸਰੇ ਲੋਕਾਂ ਦੇ, ਦੂਸਰੇ ਪਰਿਵਾਰਾਂ ਦੇ ਜਿਹੜੇ ਬੱਚੇ ਨੇ, ਆਪਣੀ ਕਮਿਊਨਿਟੀ ਦੇ ਜਿਹੜੇ ਬੱਚੇ ਨੇ ਜਿਨ੍ਹਾਂ ਦੀ ਹੱਸਣ ਖੇਡਣ ਦੀ ਉਮਰ ਹੈ, ਉਹਨਾਂ ਨੂੰ ਅਸੀਂ ਨਸ਼ਿਆਂ 'ਚ ਨਾ ਲਾਈਏ, ਉਹਨਾਂ ਦੀ ਜ਼ਿੰਦਗੀਆਂ ਜਿਹੜੀਆਂ ਨੇ ਨਾ ਬਰਬਾਦ ਕਰੀਏ, ਕਿਉਂਕਿ ਸਾਨੂੰ ਔਰ ਉਹਨਾਂ ਲੋਕਾਂ ਨੂੰ ਖਾਸ ਤੌਰ 'ਤੇ ਕਦੀ ਵੀ ਇਸ ਚੀਜ਼ ਉੱਤੇ ਕੁਐਸਚਨ ਕਰਨ ਦਾ ਹੱਕ ਨਹੀਂ ਹੋਣਾ ਚਾਹੀਦਾ, ਚਾਹੇ ਉਹ 1984 ਦੇ ਦੰਗੇ ਹੋਣ, ਚਾਹੇ ਉਹ ਗੋਲਡਨ ਟੈਂਪਲ 'ਤੇ ਅਟੈਕ ਹੋਏ, ਕਿਉਂਕਿ ਉਹ ਸਿੱਖ ਹੈ ਨਹੀਂ। ਜੇ ਉਹ ਸਿੱਖ ਨਹੀਂ ਨੇ, ਕਿਉਂਕਿ ਉਹਨਾਂ ਦੀ ਕੰਟਰੀਬਿਊਸ਼ਨ ਜਿਹੜੀ ਆ ਸਿੱਖੀ ਲਈ ਔਰ ਸਾਡੀ ਕਮਿਊਨਿਟੀ ਲਈ ਉਹ ਇਵੇਂ ਦੀ ਹੈ ਕਿ ਸ਼ਾਇਦ ਉਹਨਾਂ ਲੋਕਾਂ ਨੇ ਸਾਡਾ ਨੁਕਸਾਨ ਨਹੀਂ ਕੀਤਾ ਹੋਏਗਾ ਜਿਨ੍ਹਾਂ ਨੇ ਗੋਲਡਨ ਟੈਂਪਲ 'ਤੇ ਹਮਲਾ ਕੀਤਾ ਜਾਂ 1984 'ਚ ਸਾਡੀ ਕਤਲੇਆਮ ਕੀਤੀ ਹੈ, ਕਿਉਂਕਿ ਉਹਨਾਂ ਨੂੰ ਅਸੀਂ ਦੂਸਰਾ ਰਿਲੀਜਨ ਦੇ ਕੇ ਜਾਂ ਦੂਸਰੇ ਲੋਕ ਸਮਝ ਕੇ ਅਸੀਂ ਦੋਸ਼ ਦੇ ਦਿੰਦੇ ਹਾਂ, ਮਗਰ ਜਦੋਂ ਅਸੀਂ ਆਪਣੇ ਆਪ ਸਿੱਖ ਹੁੰਦੇ ਹਾਂ, ਆਪਣੀ ਹੀ ਕਮਿਊਨਿਟੀ, ਆਪਣੇ ਹੀ ਬੱਚਿਆਂ ਨੂੰ ਔਰ ਆਪਣੇ ਹੀ ਲੋਕਾਂ ਨੂੰ ਨਸ਼ਿਆਂ 'ਤੇ ਲਾ ਰਹੇ ਹਾਂ, ਆਪਣੇ ਹੀ ਲੋਕਾਂ ਨੂੰ ਜ਼ਿੰਦਗੀਆਂ ਬਰਬਾਦ ਕਰ ਰਹੇ ਹਾਂ, ਉਸ ਟਾਈਮ ਸਾਡੇ ਤੋਂ ਵੱਡਾ ਕੋਈ ਪਾਪੀ ਨਹੀਂ ਹੈ। ਔਰ ਸਾਨੂੰ ਸਿੱਖ ਹੈਰੀਟੇਜ ਮੰਥ ਮਨਾਉਣ ਦਾ ਜਾਂ ਸਿੱਖ ਹੋਣ ਦਾ ਕੋਈ ਹੱਕ ਨਹੀਂ ਹੈ, ਕਿਉਂਕਿ ਅਸੀਂ ਨੋਟ ਓਨਲੀ ਕਿ ਅਸੀਂ ਸਿੱਖੀ ਜਿਹੜੀ ਆ ਉਹਦੇ ਸਿਧਾਂਤ 'ਤੇ ਨਹੀਂ ਚੱਲੇ, ਮਗਰ ਅਸੀਂ ਉਹਦੇ ਅਗੇਂਸਟ ਜਿਹੜਾ ਆ ਅਸੀਂ ਆਪਣੇ ਹੀ ਧਰਮ ਦੇ ਲੋਕਾਂ ਨੂੰ, ਆਪਣੀ ਹੀ ਕਮਿਊਨਿਟੀ ਦੇ ਲੋਕਾਂ ਨੂੰ ਬਰਬਾਦ ਵੀ ਕੀਤਾ। ਸੋ ਅਸੀਂ ਡਿਸਕਸ਼ਨ ਇਹ ਕਰ ਰਹੇ ਹਾਂ ਪੰਜਾਬੀ ਵਰਸਿਸ ਸਿੱਖਿਜ਼ਮ ਕਿ ਕਿੱਥੇ ਸਾਡੀ ਸਿਖਲਾਈ, ਸਾਡੇ ਗੁਰੂ ਨੇ ਕੀ ਦੱਸਿਆ ਔਰ ਅਸੀਂ ਕਲਚਰ ਵਿੱਚ ਕਿਹੜੀ ਚੀਜ਼ ਅਡੈਪਟ ਕਰ ਚੁੱਕੇ ਹਾਂ ਕਿ ਅਸੀਂ ਨਾ ਤਾਂ ਹਲੀਮੀ ਦੇ ਨਾਲ ਚੱਲੇ, ਨਾ ਅਸੀਂ ਜੈਂਡਰ ਇਕੁਐਲਿਟੀ ਜਿਹੜੀ ਆ ਉਹਨੂੰ ਫੋਲੋ ਕੀਤਾ, ਭਰੂਣ ਹੱਤਿਆ ਵੀ ਕੀਤੀ ਔਰ ਡੋਮੈਸਟਿਕ ਵਾਇਲੈਂਸ ਜਾਂ ਹੋਰ ਕੇਸਿਸ ਜਿਹੜੇ ਨੇ ਅਸੀਂ ਇਸ ਚੀਜ਼ ਦੇ ਵਿੱਚ ਕਿਸੇ ਵੀ ਔਰਤ ਦੇ ਉੱਤੇ ਹੱਥ ਚੁੱਕ ਕੇ ਜਾਂ ਉਹਨੂੰ ਡੋਮੀਨੇਟ ਕਰਕੇ ਅਸੀਂ ਸ਼ੋਅ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਪੰਜਾਬੀ ਹਾਂ, ਔਰ ਇਹਦਾ ਸਾਨੂੰ ਇਹ ਚੀਜ਼ ਦੀ ਜਾਣਕਾਰੀ ਜ਼ਰੂਰ ਰਹਿਣੀ ਚਾਹੀਦੀ ਹੈ ਕਿ ਇਹਦਾ ਇਹ ਐਬਸੋਲੂਟਲੀ ਸਿੱਖਇਜ਼ਮ ਦੇ ਜੋ ਸਾਡੀ ਸਿੱਖੀ ਸਾਨੂੰ ਸਿਖਾ ਰਹੀ ਹੈ, ਜਿਹਦਾ ਅੱਜ ਅਸੀਂ ਮਹੀਨਾ ਮਨਾ ਰਹੇ ਹਾਂ ਅਪ੍ਰੈਲ ਐਜ਼ ਸਿੱਖ ਹੈਰੀਟੇਜ ਮੰਥ, ਉਹਦੀ ਸਿੱਖਿਆ ਦੇ ਅਗੇਂਸਟ ਹੈ। ਉਹ ਸ਼ਾਇਦ ਹਰ ਘਰ ਦੇ ਵਿੱਚ ਅਪ੍ਰੈਲ ਦੇ ਮਹੀਨੇ ਦੇ ਵਿੱਚ ਹਰ ਉਸ ਪਰਿਵਾਰ ਦੇ ਜਿਹਦੇ 'ਚ ਸਿੱਖੀ ਨਾਲ ਸੰਬੰਧਿਤ ਹੈ ਉਹਨੂੰ ਆਪਣੇ ਬੱਚਿਆਂ ਨੂੰ ਆਪਣੇ ਆਪ ਨੂੰ ਜ਼ਰੂਰ ਇਸ ਚੀਜ਼ ਬਾਰੇ ਗਿਆਨ ਦੇਣਾ ਚਾਹੀਦਾ ਕਿ ਵਾਟ ਇਜ਼ ਬੀਇੰਗ ਅ ਸਿੱਖ। ਕੀ ਸਿੱਖ ਸਿਰਫ ਇੱਕ ਪਗੜੀ ਬੰਨਣ ਨਾਲ ਸਿੱਖ ਬਣ ਸਕਦਾ? ਕੀ ਸਿੱਖ ਜਿਹੜਾ ਆ ਸਿਰਫ ਇੱਕ ਕੇਸ ਰੱਖਿਆ ਜਾਂ ਦਾੜੀ ਮੁੱਛਾਂ ਸਾਬਤ ਰੱਖਿਆ ਉਹਦੇ ਨਾਲ ਸਿੱਖ ਬਣ ਸਕਦਾ? ਸਿਰਫ ਅੰਮ੍ਰਿਤ ਛਕਿਆਂ ਹੀ ਸਿੱਖ ਬਣ ਸਕਦਾ? ਕਿਉਂਕਿ ਜਿੰਨਾ ਚਿਰ ਤੱਕ ਜੋ ਸਿੱਖਿਆ ਦਿੱਤੀ ਗਈ ਹੈ, ਜਿੰਨਾ ਚਿਰ ਤੱਕ ਜੋ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਹੈ, ਜੋ ਸਿੱਖਾਂ ਦੀ ਇੱਕ ਸਿੱਖਿਆ ਦਿੱਤੀ ਗਈ ਹੈ ਉਹਨਾਂ ਦੇ ਗੁਰੂਆਂ ਨੇ, ਉਹ ਅਸੀਂ ਫੋਲੋ ਨਹੀਂ ਕਰਦੇ, ਉਹਨਾਂ ਚਿਰ ਤੱਕ ਸਾਡਾ ਚਾਹੇ ਕੋਈ ਵੀ ਦਿਖਾਵਾ ਹੋਏ, ਚਾਹੇ ਅਸੀਂ ਪਗੜੀ ਬੰਨੀ ਹੈ ਜਾਂ ਨਹੀਂ ਬੰਨੀ, ਜਾਂ ਕੁਛ ਹੀ ਅਸੀਂ ਫੋਲੋ ਕਰ ਰਹੇ ਹਾਂ, ਚਾਹੇ ਤੁਸੀਂ ਅੰਮ੍ਰਿਤ ਛਕਿਆ, ਮੇਰੇ ਹਿਸਾਬ ਨਾਲ ਉਹਦਾ ਐਕਚੁਅਲੀ ਬਹੁਤ ਵੱਡਾ ਨੁਕਸਾਨ ਹੈ ਐਜ਼ ਅ ਇਮੇਜ। ਅਗਰ ਇੱਕ ਇਨਸਾਨ ਗੁਰੂ ਵਾਲਾ ਬਣ ਕੇ ਐਸੇ ਵਸਤਰ ਧਾਰਨ ਕਰਕੇ, ਐਸਾ ਫੇਸ ਵਿਖਾ ਕੇ, ਐਸੀ ਸ਼ਕਲ ਵਿਖਾ ਕੇ, ਔਰ ਉਹਦੇ ਬਾਅਦ ਉਹ ਸਿੱਖੀ ਤੋਂ ਬਹੁਤ ਦੂਰ ਹੈ, ਉਹ ਜ਼ਿਆਦਾ ਨੁਕਸਾਨ ਕਰ ਰਿਹਾ ਆਪਣੀ ਪੀੜ੍ਹੀ ਦਾ, ਕਮਿਊਨਿਟੀ ਦਾ, ਕਿਉਂਕਿ ਉਹ ਰੋਲ ਮਾਡਲ, ਇੱਕ ਨੈਗੇਟਿਵ ਰੋਲ ਮਾਡਲ ਜਿਹੜਾ ਆ ਉਹ ਬਣਦਾ ਜਾ ਰਿਹਾ, ਔਰ ਇਹ ਸਾਡੇ ਵਾਸਤੇ, ਸਾਡੇ ਧਰਮ ਵਾਸਤੇ, ਸਾਡੇ ਕਲਚਰ ਵਾਸਤੇ ਬਹੁਤ ਮਾੜਾ ਹੈ। ਅਸੀਂ ਨਾਲ ਹੀ ਗੱਲ ਕਰਾਂਗੇ ਕਿ ਕਿੱਥੇ ਜਿਹੜੀ ਆ ਇੱਕ ਹਿਊਮਨ ਰੇਸ, ਸਿੱਖਇਜ਼ਮ ਜਿਹੜਾ ਆ ਉਹ ਸਿੱਖ ਧਰਮ ਜਿਹੜਾ ਆ ਉਹ ਮਾਨਸ ਕੀ ਜਾਤ ਸਭੇ ਏਕੇ ਪਛਾਣ ਹੋ, ਇਹ ਬਿਲੀਵ ਕਰਦੀ ਹੈ ਕਿ ਹਿਊਮਨ ਰੇਸ ਇਜ਼ ਵਨ, ਕੋਈ ਜਾਤ ਨਹੀਂ ਹੈ, ਕੋਈ ਪਾਤ ਨਹੀਂ ਹੈ, ਹਰ ਇਨਸਾਨ, ਹਰ ਧਰਮ ਜਿਹੜਾ ਆ ਉਹ ਸੇਮ ਹੈ, ਹਰ ਇਨਸਾਨ ਦੇ ਵਿੱਚ ਆਤਮਾ ਦਾ ਵਾਸ ਕਰਦਾ ਔਰ ਆਤਮਾ ਅਤੇ ਪਰਮਾਤਮਾ ਦਾ ਰੂਪ ਹੈ। ਇਹ ਹੈ ਸਾਡੀ ਸਿੱਖਇਜ਼ਮ ਦੀ ਸਿਖਲਾਈ। ਮਗਰ ਕਿਤੇ ਨਾ ਕਿਤੇ ਅਸੀਂ ਕਲਚਰ ਵਿੱਚ ਆਪਣੀ 'ਚ ਐਸੀਆਂ ਚੀਜ਼ਾਂ ਅਡੈਪਟ ਕਰ ਚੁੱਕੇ ਹਾਂ ਜਿੱਥੇ ਕਿ ਅਸੀਂ ਇਹ ਤਰਖਾਣ ਹੈ, ਇਹ ਸ਼ਡਿਊਲ ਕਾਸਟ ਹੈ, ਇਹ ਫਲਾਣੀ ਜਾਤ ਦਾ, ਇਹ ਦਲਿਤ ਹੈ, ਇਹ ਹਿੰਦੂ ਹੈ, ਇਹ ਮੁਸਲਮਾਨ ਹੈ, ਇਹ ਗੁਜਰਾਤੀ ਹੈ, ਅਸੀਂ ਹਰ ਉਹ ਚੀਜ਼ ਜਿਹੜੀ ਆ ਉਹਦੇ ਅਗੇਂਸਟ ਕਰ ਰਹੇ ਹਾਂ ਕਿ ਜਿੱਥੇ ਉਸ ਸਿੱਖਿਆ ਕਿ ਮਾਨਸ ਕੀ ਜਾਤ, ਇੱਕ ਹਿਊਮਨ ਰੇਸ ਇਜ਼ ਵਨ, ਉਹਨੂੰ ਅਸੀਂ ਬਿਲਕੁਲ ਭੁੱਲ ਕੇ ਅਸੀਂ ਬਿਲਕੁਲ ਡਿਫਰੈਂਟ ਜਿਹੜਾ ਆ ਲਾਈਫ ਸਟਾਈਲ, ਜਿਹੜਾ ਆਪਣੇ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਅਸੀਂ ਜੋ ਆਪਣੇ ਆਪ ਨੂੰ ਕੰਡਕਟ ਕਰਦੇ ਹਾਂ ਉਹ ਵੀ ਉਸ ਸਿੱਖਿਆ ਦੇ ਅਗੇਂਸਟ ਹੈ। ਇਹਦੇ 'ਚ ਕੋਈ ਦਰਾਈ ਨਹੀਂ ਕਿ ਸਿੱਖ ਮੰਨੇ ਨੇ ਸਾਰੀ ਦੁਨੀਆ ਦੇ ਵਿੱਚ ਚੈਰਿਟੀ ਕਰਨ ਵਿੱਚ, ਚਾਹੇ ਉਹ ਲੰਗਰ ਪ੍ਰਥਾ ਹੋਏ, ਚਾਹੇ ਉਹ ਕਿਤੇ ਵੀ ਭੁਚਾਲ ਆਏ, ਚਾਹੇ ਕਿਤੇ ਉੱਥੇ ਮਹਾਂਮਾਰੀ ਹੋਏ, ਉੱਥੇ ਸਭ ਤੋਂ ਪਹਿਲਾਂ ਅਗਰ ਕੋਈ ਪਹੁੰਚਦਾ ਸੇਵਾ ਕਰਨ ਵਾਸਤੇ ਤਾਂ ਉਹ ਸਿੱਖ ਹੈ। ਮਗਰ ਨਾਲ ਹੀ ਜੋ ਚੀਜ਼ਾਂ ਸਾਡੀਆਂ ਚੰਗੀਆਂ ਹੋ ਰਹੀਆਂ ਨੇ, ਜੋ ਚੀਜ਼ਾਂ ਸਾਡੀਆਂ ਚੰਗੀ ਇਮੇਜ ਬਣਾ ਰਹੀਆਂ ਨੇ, ਸਾਡੀ ਜ਼ਿੰਮੇਵਾਰੀ ਇਹ ਵੀ ਬਣਦੀ ਹੈ ਕਿ ਜੋ ਸਾਡੀ ਇਮੇਜ ਖਰਾਬ ਕਰ ਰਹੀਆਂ ਨੇ, ਜੋ ਲੋਕ ਸਾਡੀ ਇਮੇਜ ਖਰਾਬ ਕਰ ਰਹੇ ਨੇ, ਜੋ ਅਸੀਂ ਆਪ ਆਪਣੀ ਇਮੇਜ ਖਰਾਬ ਕਰ ਰਹੇ ਹਾਂ, ਅਸੀਂ ਉਹਦੇ ਬਾਰੇ ਜ਼ਰੂਰ ਜਿਹੜੀ ਹੈ ਗੱਲਬਾਤ ਕਰੀਏ। ਔਰ ਅੱਜ ਦਾ ਸਾਡਾ ਜਿਹੜਾ ਟੌਪਿਕ ਵੀ ਹੈ ਕਿ ਸਿੱਖਇਜ਼ਮ ਔਰ ਪੰਜਾਬੀ ਕਲਚਰ ਦੇ ਵਿੱਚ ਅਸੀਂ ਕੁਛ ਜਿਹੜੀਆਂ ਰੋਜ਼ਮਰਾ ਦੀਆਂ ਆਦਤਾਂ ਅਸੀਂ ਪਾ ਲਈਆਂ ਨੇ ਉਹ ਕਿੰਨੀਆਂ ਡਿਫਰੈਂਟ ਨੇ, ਅਤੇ ਸਾਨੂੰ ਖਾਸ ਤੌਰ 'ਤੇ ਅਪ੍ਰੈਲ ਦੇ ਮਹੀਨੇ 'ਚ ਖਾਲਸਾ ਪੰਥ ਦੀ ਸਥਾਪਨਾ ਦਿਵਸ ਦੇ ਮਹੀਨੇ ਦੇ ਵਿੱਚ ਜੋ ਅਸੀਂ ਆਪਣੇ ਆਪ ਨੂੰ ਜਿੰਨਾ ਵੀ ਸਿੱਖੀ ਦੀ ਸਿਕਸ਼ਾ, ਸਹੀ ਸਿਕਸ਼ਾ ਜਿਹੜੀ ਆ ਵਿਖਾਵੇ ਵਾਲੀ ਨਹੀਂ, ਸਹੀ ਸਿਕਸ਼ਾ ਜਿਹੜੀ ਆ ਲੈ ਸਕੀਏ, ਉਹ ਬਹੁਤ ਵੱਡਾ ਇੱਕ ਸਾਡਾ ਕੰਟਰੀਬਿਊਸ਼ਨ ਹੋਏਗਾ, ਬਹੁਤ ਵੱਡੀ ਉਹ ਇੱਕ ਰੀਅਲ ਸੈਲੀਬ੍ਰੇਸ਼ਨ ਜਿਹੜੀ ਆ ਇਸ ਮਹੀਨੇ ਦੀ ਉਹ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਜ਼ਰੂਰ ਵੇਖੀਏ ਕਿ ਅਸੀਂ ਸਿੱਖੀ ਸਿਧਾਂਤਾਂ ਦੇ ਕਿੰਨੇ ਕਰੀਬ ਹਾਂ। ਸਿੱਖੀ ਸਿਧਾਂਤ ਸਿਰਫ ਕੇਵਲ ਇੱਕ ਅੰਮ੍ਰਿਤ ਛਕਣਾ, ਸਵੇਰੇ ਉੱਠ ਕੇ ਪਾਠ ਕਰ ਲੈਣਾ ਜਾਂ ਗੁਰਦੁਆਰੇ ਜਾਣਾ, ਉਹ ਸਿੱਖੀ ਸਿਧਾਂਤ ਨਹੀਂ ਹੈ। ਸਿੱਖੀ ਸਿਧਾਂਤ ਹੈ ਕਿ ਤੁਸੀਂ ਆਪਣੇ ਅੰਦਰ ਉਹ ਸਿਧਾਂਤਾਂ ਨੂੰ ਕਿੰਨਾ ਅਡੋਪਟ ਕੀਤਾ। ਇਹ ਅਫਸੋਸ ਹੈ ਕਿ ਅਸੀਂ ਗੁਰੂ ਮੰਨਦੇ ਹਾਂ, ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਜ਼ਰੂਰ ਮੰਨਦੇ ਹਾਂ, ਮਗਰ ਅਸੀਂ ਗੁਰੂ ਦੀ ਨਹੀਂ ਮੰਨਦੇ। ਕਿਉਂਕਿ ਸਹੀ ਸਿੱਖ ਉਹੀ ਹੈ ਜੋ ਗੁਰੂ ਦੀ ਮੰਨੇ, ਨਾ ਕਿ ਸਿਰਫ ਗੁਰੂ ਨੂੰ ਮੰਨੇ। ਇੱਥੇ ਹੀ ਇੱਕ ਛੋਟੀ ਜਿਹੀ ਜਿਹੜੀ ਆ ਮੈਂ ਕਹਾਣੀ ਜਿਹੜੀ ਆ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ ਕਿ ਇੱਕ ਵਾਰੀ ਇੱਕ ਛੋਟੀ ਬੱਚੀ ਨੇ ਆ ਕੇ ਆਪਣੇ ਫਾਦਰ ਨੂੰ ਪਿਤਾ ਜੀ ਨੂੰ ਜ਼ਰੂਰ ਕਿਹਾ। ਸਿੱਖ ਪਰਿਵਾਰ ਦੀ ਉਹ ਬੱਚੀ ਸੀਗੀ ਔਰ ਉਹਦੇ ਫਾਦਰ ਸਾਹਿਬ ਉਹਨੂੰ ਰੋਜ਼ ਕਹਿੰਦੇ ਸੀਗੇ ਵੀ ਸਾਨੂੰ ਗੁਰਦੁਆਰੇ ਜਾਣਾ ਚਾਹੀਦਾ। ਔਰ ਉਹ ਲੜਕੀ ਅੱਜ ਦੇ ਜ਼ਮਾਨੇ ਦੇ ਵਿੱਚ ਜਦੋਂ ਗੁਰਦੁਆਰੇ ਗਈ, ਮੱਥਾ ਟੇਕਿਆ, ਘਰ ਆ ਕੇ ਉਹਨੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਪਿਤਾ ਜੀ ਅੱਜ ਤੋਂ ਬਾਅਦ ਮੈਂ ਗੁਰਦੁਆਰੇ ਨਹੀਂ ਜਾਣਾ। ਅਤੇ ਉਹਦੇ ਪਿਤਾ ਜੀ ਨੇ ਬੜੇ ਹੈਰਾਨੀ ਨਾਲ ਉਹਨੂੰ ਬੱਚੀ ਨੂੰ ਪੁੱਛਿਆ ਕਿ ਤੁਸੀਂ ਬੇਟਾ ਕਿਉਂ ਨਹੀਂ ਗੁਰਦੁਆਰਾ ਜਾਣਾ ਚਾਹੁੰਦੇ? ਅਤੇ ਉਹਨੇ ਇੱਕ ਬੜੀ ਯੂਨੋ ਇਨੋਸੈਂਸ ਆਨਸਰ ਦਿੱਤਾ, ਇੱਕ ਬੜਾ ਹੀ ਯੂਨੋ ਭੋਲਾ ਭਾਲਾ ਜਿਹੜਾ ਜਵਾਬ ਦਿੱਤਾ। ਉਹ ਕਹਿੰਦੀ ਪਿਤਾ ਜੀ ਮੈਂ ਜਦੋਂ ਗੁਰਦੁਆਰੇ ਗਈ ਉੱਥੇ ਕੋਈ ਤਾਂ ਆਪਣੇ ਸੈੱਲਫੋਨ ਦੇ ਉੱਤੇ ਲੱਗਾ ਹੋਇਆ ਸੀਗਾ, ਕੋਈ ਉੱਥੇ ਕਿਸੇ ਨਾਲ ਗੱਲਾਂ ਕਰ ਰਿਹਾ ਸੀਗਾ, ਕੋਈ ਉੱਥੇ ਕੁਛ ਚੀਜ਼ ਕਰ ਰਿਹਾ, ਅਤੇ ਮੇਰਾ ਮਨ ਬੜਾ ਦੁਖੀ ਹੋਇਆ ਕਿ ਕੋਈ ਵੀ ਉੱਥੇ ਰੱਬ ਦਾ ਨਾਂ ਜਿਹੜਾ ਨਹੀਂ ਲੈ ਰਿਹਾ, ਅਤੇ ਮੈਂ ਗੁਰਦੁਆਰੇ ਨਹੀਂ ਜਾਣਾ ਚਾਹੁੰਦੀ ਕਿਉਂਕਿ ਮੈਨੂੰ ਚੰਗਾ ਨਹੀਂ ਲੱਗਾ। ਅਤੇ ਉਹਦੇ ਪਿਤਾ ਜੀ ਬਹੁਤ ਸੁਲਝੇ ਹੋਏ ਸੀਗੇ ਸਾਡੇ ਨਾਲੋਂ, ਸ਼ਾਇਦ ਬਹੁਤ ਅੱਗੇ ਉਹਨਾਂ ਦੀ ਸੋਚ ਵਿਚਾਰ ਸੀਗੀ। ਉਹਨਾਂ ਨੇ ਐਕਚੁਅਲੀ ਬੱਚੇ ਨੂੰ ਝਿੜਕਣ ਦੀ ਬਜਾਏ, ਆਪਣੀ ਲੜਕੀ ਨੂੰ ਫੋਰਸ ਕਰਨ ਦੀ ਬਜਾਏ ਉਹਨਾਂ ਨੇ ਬੜੇ ਪਿਆਰ ਨਾਲ ਉਹਨੂੰ ਕਿਹਾ ਕਿ ਬਈ ਬੇਟਾ ਤੂੰ ਅਗਲੇ ਐਤਵਾਰ ਜ਼ਰੂਰ ਗੁਰਦੁਆਰੇ ਜਾਈਂ, ਔਰ ਇੱਕ ਛੋਟੀ ਜਿਹੀ ਚੀਜ਼ ਕਰਨੀ ਹੈ ਕਿ ਸਿਰਫ ਪਾਣੀ ਦਾ ਗਲਾਸ ਜਿਹੜਾ ਆ ਭਰ ਕੇ ਉਹ ਜਿਹੜਾ ਆ ਉਹ ਲੈ ਕੇ ਜਾਣਾ, ਔਰ ਉਹਨੂੰ ਰੱਖਣਾ ਨਹੀਂ ਕਿਤੇ ਵੀ, ਜਿੱਥੇ ਵੀ ਤੁਸੀਂ ਜਾਣਾ ਆ ਗੁਰਦੁਆਰੇ ਵਿੱਚ ਉਹ ਪਾਣੀ ਦਾ ਗਲਾਸ ਜਿਹੜਾ ਤੇਰੇ ਹੱਥ ਜ਼ਰੂਰ ਹੋਣਾ ਚਾਹੀਦਾ। ਸੋ ਲੜਕੀ ਆਗਿਆਕਾਰੀ ਬੱਚੀ ਸੀਗੀ, ਉਹ ਅਗਲੇ ਐਤਵਾਰ ਫਿਰ ਆਪਣੇ ਫਾਦਰ ਦੇ ਕਹਿਣ 'ਤੇ ਗੁਰਦੁਆਰਾ ਸਾਹਿਬ ਗਈ, ਆਪਣੇ ਹੱਥ 'ਚ ਭਰਿਆ ਪਾਣੀ ਦਾ ਗਲਾਸ ਵੀ ਲੈ ਕੇ ਉਹ ਚੱਲਦੀ ਰਹੀ, ਔਰ ਉਹ ਮੱਥਾ ਟੇਕ ਕੇ ਸਾਰਾ ਕੁਛ ਕਰਕੇ ਅਤੇ ਆਪਣੇ ਜਦੋਂ ਘਰ ਵਾਪਸ ਆਈ ਅਤੇ ਉਹਦੇ ਪਿਤਾ ਜੀ ਨੇ ਕਿਹਾ ਕਿ ਬੇਟਾ ਅੱਜ ਦਾ ਤੇਰਾ ਐਕਸਪੀਰੀਅੰਸ ਕਿਵੇਂ ਸੀਗਾ, ਅੱਜ ਗੁਰਦੁਆਰੇ ਦੇ ਵਿੱਚ ਤੂੰ ਗੁਰਦੁਆਰਾ ਸਾਹਿਬ ਗਈ ਹੈ ਕਿਵੇਂ ਲੱਗਾ, ਕਿੰਨੇ ਲੋਕ ਜਿਹੜੇ ਸੀਗੇ ਉਹ ਸੈੱਲਫੋਨ 'ਤੇ ਲੱਗੇ ਹੋਏ ਸੀਗੇ, ਕਿੰਨੇ ਲੋਕ ਜਿਹੜੇ ਸੀਗੇ ਉਹ ਜਿਹਨੋ ਗੱਲਾਂ ਕਰ ਰਹੇ ਸੀਗੇ? ਅਤੇ ਉਹ ਹੱਸ ਕੇ ਇੱਕ ਫਿਰ ਭੋਲਾ ਆਨਸਰ ਉਹਨੇ ਦਿੱਤਾ। ਉਹ ਕਹਿੰਦੇ ਪਿਤਾ ਜੀ ਮੈਂ ਅੱਜ ਕਿਵੇਂ ਵੇਖ ਸਕਦੀ ਸੀਗੀ, ਮੇਰੇ ਹੱਥ 'ਚ ਤੁਸੀਂ ਪਾਣੀ ਦਾ ਗਲਾਸ ਦਿੱਤਾ ਸੀਗਾ, ਜੇ ਮੈਂ ਵੇਖਦੀ ਤਾਂ ਪਾਣੀ ਦਾ ਗਲਾਸ ਡੁੱਲ ਜਾਣਾ ਸੀਗਾ, ਅਤੇ ਇਸ ਕਰਕੇ ਮੈਨੂੰ ਤਾਂ ਨਜ਼ਰ ਹੀ ਨਹੀਂ ਆਇਆ। ਅਤੇ ਸ਼ਾਇਦ ਇਹੋ ਹੀ ਸ਼ਿਕਸ਼ਾ ਹੈ। ਅਤੇ ਉਹਦੇ ਫਾਦਰ ਸਾਹਿਬ ਨੇ ਕਿਹਾ ਬੇਟਾ ਜਦੋਂ ਤੁਸੀਂ ਆਪਣੇ ਆਪ ਦੇ ਅੰਦਰ ਧਿਆਨ ਦਿਓਗੇ, ਆਪਣੇ ਪਾਣੀ ਦੇ ਗਲਾਸ ਵੱਲ ਧਿਆਨ ਰੱਖੋਗੇ ਕਿ ਉਹ ਨਾ ਡੁੱਲ ਜਾਏ, ਅਤੇ ਤੁਹਾਨੂੰ ਗੁਰਦੁਆਰੇ ਦੇ ਵਿੱਚ ਕਿਸੇ ਨੇ ਕੁਛ ਕੀਤਾ ਜਾਂ ਉਹਨੇ ਸੈੱਲਫੋਨ ਫੜਿਆ ਜਾਂ ਕੀ ਕਰ ਰਿਹਾ ਤੁਹਾਨੂੰ ਨਜ਼ਰ ਨਹੀਂ ਆਏਗਾ। ਅਸੀਂ ਬਹੁਤ ਵਾਰੀ ਇਹ ਆਪਣੀ ਰੋਜ਼ਮਰਾ ਜ਼ਿੰਦਗੀ ਵਿੱਚ ਇਨਕਾਊਂਟਰ ਕਰਦੇ ਹਾਂ, ਔਰ ਉਹ ਇਹ ਹੈ ਕਿ ਚਾਹੇ ਗੁਰਦੁਆਰਾ ਸਾਹਿਬ ਹੋਏ, ਉੱਥੇ ਵੀ ਜਿਹੜੇ ਭਾਈ ਜੀ ਖੜ੍ਹੇ ਨੇ, ਉੱਥੇ ਵੀ ਜਿਹੜੇ ਲੋਕ ਉੱਥੇ ਸਾਡੇ ਲਈ ਉੱਥੇ, ਚਾਹੇ ਉਹ ਪ੍ਰਧਾਨ ਨੇ, ਚਾਹੇ ਉਹ ਕਮੇਟੀ ਹੈ, ਚਾਹੇ ਕੋਈ ਵੀ ਹੈ, ਜਿਹੜੇ ਅਹੁਦੇਦਾਰ ਲੋਕ ਨੇ, ਅਸੀਂ ਉਹਨਾਂ ਵੱਲ ਜ਼ਰੂਰ ਵੇਖਦੇ ਹਾਂ, ਉਹਨਾਂ ਨੂੰ ਐਗਜ਼ੈਂਪਲ ਦੇ ਤੌਰ 'ਤੇ ਵੇਖਦੇ ਹਾਂ, ਔਰ ਜਦੋਂ ਸਾਡੇ ਬੱਚੇ ਇੱਕ ਐਗਜ਼ੈਂਪਲ ਗਲਤ ਵੇਖਦੇ ਨੇ, ਉਹ ਜ਼ਰੂਰ ਉੱਥੇ ਖੜ੍ਹੇ ਹੋ ਕੇ ਸਟੇਜ ਦੇ ਉੱਤੇ ਸਿੱਖੀ ਦੀ ਗੱਲ ਕਰ ਰਹੇ ਨੇ। ਸਿੱਖ ਹੈਰੀਟੇਜ ਮੰਥ ਵਿੱਚ ਬਹੁਤ ਸਾਰੇ ਭਾਸ਼ਣ ਵੀ ਦਿੱਤੇ ਜਾ ਰਹੇ ਨੇ, ਮਗਰ ਕਿਤੇ ਨਾ ਕਿਤੇ ਉਹਨਾਂ ਦਾ ਗਲਾਸ ਜਿਹੜਾ ਆ ਉਹਦੇ ਵੱਲ ਧਿਆਨ ਨਹੀਂ ਹੈ, ਆਪਣੇ ਉੱਤੇ ਉਹਨਾਂ ਨੇ ਸਿੱਖੀ ਦੇ ਸਿਧਾਂਤ ਜਿਹੜੇ ਆ ਉਹ ਨਹੀਂ ਅਪਣਾਏ, ਨਹੀਂ ਤਾਂ ਕੋਈ ਮਤਲਬ ਨਹੀਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨਸ ਹੋਣ ਅਤੇ ਉਹਦੇ ਵਿੱਚ ਵੀ ਸ਼ਰਾਬਾਂ ਵੰਡੀਆਂ ਜਾਣ। ਇਹਦੇ ਨਾਲੋਂ ਸ਼ਰਮ ਵਾਲੀ ਸਾਡੇ ਲਈ ਕੋਈ ਗੱਲ ਨਹੀਂ, ਔਰ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਵੋਟਾਂ ਪੈਂਦੀਆਂ ਨੇ, ਇਲੈਕਸ਼ਨਾਂ ਵੀ ਹੁੰਦੀਆਂ ਨੇ, ਅਤੇ ਉੱਥੇ ਹਰ ਤਰ੍ਹਾਂ ਦਾ ਹੱਠਕੰਦਾ ਉਹ ਅਪਣਾਇਆ ਜਾਂਦਾ ਜੋ ਕਿ ਸਾਡੇ ਸਿੱਖੀ ਸਿਧਾਂਤ ਦੇ ਨਾਲ ਕੋਈ ਸੰਬੰਧ ਨਹੀਂ ਰੱਖਦਾ, ਉਹਦੇ ਓਪੋਜ਼ਿਟ ਹੈ। ਇਵੇਂ ਹੀ ਇੱਥੇ ਵੀ ਬਹੁਤ ਵਾਰ ਜਿਹੜੇ ਲੋਕਾਂ ਵੱਲ ਅਸੀਂ ਵੇਖਦੇ ਹਾਂ, ਜਿਹੜੇ ਸਾਡੇ ਧਰਮ ਦੇ ਆਗੂ ਬਣੇ ਨੇ ਜਾਂ ਅਹੁਦੇਦਾਰ ਨੇ, ਉਹਨਾਂ ਦੀ ਜਿਹੜੀ ਪਰਸਨਲ ਲਾਈਫ ਨੇ, ਜਿਹੜੀਆਂ ਉਹਨਾਂ ਦੀ ਆਪਦੀ ਜ਼ਿੰਦਗੀ ਹੈ, ਜੋ ਉਹਨਾਂ ਦੇ ਬੱਚਿਆਂ ਨੇ ਵੇਖਣਾ, ਜੋ ਘਰ ਦੇ ਵਿੱਚ ਤੁਸੀਂ ਕਰਨਾ, ਉਹ ਜੇ ਸਿੱਖੀ ਸਿਧਾਂਤ ਦੇ ਕਲੋਜ਼ ਨਹੀਂ ਹੈ ਤਾਂ ਸਾਡੇ ਬੱਚਿਆਂ ਦੇ ਉੱਤੇ ਉਹਦਾ ਅਸਰ ਜਿਹੜਾ ਆ ਸ਼ਾਇਦ ਨਹੀਂ ਹੋਏਗਾ। ਇਸੇ ਕਰਕੇ ਅਸੀਂ ਹੌਲੀ ਹੌਲੀ ਸਿੱਖੀ ਸਿਧਾਂਤਾਂ ਤੋਂ, ਸਿੱਖੀ ਦੀ ਟੀਚਿੰਗ ਤੋਂ ਦੂਰ ਹੁੰਦੇ ਇੱਕ ਐਸੀ ਕਲਚਰ ਨੂੰ ਅਡੋਪਟ ਕਰ ਚੁੱਕੇ ਹਾਂ ਜਿਹਦੇ 'ਚ ਰੌਡੀਪਣਾ ਆ, ਜਿਹਦੇ 'ਚ ਬਦਮਾਸ਼ੀ ਹੈ, ਜਿਹਦੇ 'ਚ ਗਾਣੇ ਵੀ ਜਿਹੜੇ ਆ ਉੱਥੇ ਗੱਲਾਂ ਜਿਹੜੀਆਂ ਨੇ ਉਹ ਵੂਮਨ ਇਕੁਆਲਿਟੀ ਦੀ ਨਹੀਂ, ਉੱਥੇ ਇੱਕ ਔਰਤ ਨੂੰ ਇੱਕ ਸ਼ੋ ਪੀਸ ਦੇ ਤੌਰ 'ਤੇ, ਇੱਕ ਆਈਟਮ ਦੇ ਤੌਰ 'ਤੇ ਇਵੇਂ ਪ੍ਰਜੈਂਟ ਕੀਤਾ ਜਾਂਦਾ। ਇਵੇਂ ਪ੍ਰਜੈਂਟ ਕੀਤਾ ਜਾਂਦਾ ਹੈ ਕਿ ਤੁਸੀਂ ਔਰਤ ਨੂੰ ਡੋਮੀਨੇਟ ਕਰਨਾ ਹੈ, ਤੁਸੀਂ ਸ਼ਰਾਬ ਪੀਣੀ ਹੈ, ਸ਼ਰਾਬ ਪੀ ਕੇ ਜਦੋਂ ਉਹ ਮਸਤੀ ਕਰਨੀ ਹੈ। ਇਹ ਸਾਡੇ ਜਿਹੜੇ ਸਾਰੇ ਦੇ ਸਾਰੇ ਕਲਚਰ ਦੇ ਵਿੱਚ ਗਾਣੇ ਵੀ ਆ ਚੁੱਕੇ ਨੇ ਜੋ ਸਾਡੀ ਅੱਜ ਦੇ ਦਿਨ 'ਚ ਪੀੜ੍ਹੀ ਜਿਹੜੀ ਆ ਉਹਨੂੰ ਫੋਲੋ ਵੀ ਕਰ ਰਹੀ ਹੈ। ਇਹ ਸਾਰੀ ਦਾ ਰੀਜ਼ਨ ਇਹ ਹੈ ਕਿ ਅਸੀਂ ਗੁਰੂ ਮੰਨਦੇ ਹਾਂ ਮਗਰ ਗੁਰੂ ਦੀ ਨਹੀਂ ਮੰਨਦੇ। ਸੋ ਅਪ੍ਰੈਲ ਦਾ ਮਹੀਨਾ ਜਿਹੜਾ ਇਹ ਸਿੱਖ ਹੈਰੀਟੇਜ ਮੰਥ ਸਹੀ ਮਹੀਨਿਆਂ ਦੇ ਵਿੱਚ ਸਿਰਫ ਸਿਟੀ ਹਾਲ ਦੇ ਵਿੱਚ ਨਿਸ਼ਾਨ ਸਾਹਿਬ ਚੜ੍ਹਾਉਣਾ ਜਾਂ ਕੇਸਰੀ ਝੰਡਾ ਸਾਡਾ ਚੜ੍ਹ ਜਾਏ ਉੱਪਰ, ਉਹਦੇ ਨਾਲ ਸਿੱਖ ਹੈਰੀਟੇਜ ਮੰਥ ਜਿਹੜਾ ਨਹੀਂ ਮਨਾਇਆ ਜਾਂਦਾ। ਸਿੱਖ ਹੈਰੀਟੇਜ ਮੰਥ ਜਿਹੜਾ ਆ ਉਹ ਅਸਲ ਵਿੱਚ ਜੇ ਮਨਾਉਣਾ ਹੈ ਤਾਂ ਉਹ ਇਹ ਹੈ ਕਿ ਘਰ ਦੇ ਵਿੱਚ ਜ਼ਰੂਰ ਔਰ ਆਪਣੇ ਆਪ ਤੋਂ ਸ਼ੁਰੂ ਕਰਕੇ ਕੁਛ ਨਾ ਕੁਛ ਸਿੱਖੀ ਸਿਧਾਂਤਾਂ ਬਾਰੇ ਗੱਲ ਜ਼ਰੂਰ ਹੋਣੀ ਚਾਹੀਦੀ ਹੈ। ਸਿੱਖੀ ਕੀ ਸਾਨੂੰ ਦੱਸਦੀ ਹੈ ਔਰ ਅਸੀਂ ਪੰਜਾਬੀ ਕਲਚਰ ਨੂੰ ਕੀ ਸਮਝ ਬੈਠੇ ਹਾਂ ਔਰ ਕਿੱਧਰ ਨੂੰ ਜਾ ਰਹੇ ਹਾਂ, ਇਹਦੀ ਸਾਨੂੰ ਜ਼ਰੂਰ ਜਾਣਕਾਰੀ ਹੋਣੀ ਚਾਹੀਦੀ ਹੈ। ਸਾਨੂੰ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਜਿਹੜਾ ਲੈਣ ਦਾ ਇਸ਼ਾਰਾ ਹੋ ਚੁੱਕਿਆ ਹੈ। ਕਮਰਸ਼ੀਅਲ ਬ੍ਰੇਕ ਜਿਹੜੀ ਆ ਉੱਥੇ ਜਾਣ ਤੋਂ ਪਹਿਲਾਂ ਅਸੀਂ ਇੱਕ ਖੂਬਸੂਰਤ ਦਿਨ ਵਿੱਚ ਇੱਕ ਖੂਬਸੂਰਤ ਗਾਣਾ, ਤਾਂ ਕਿ ਖੁਸ਼ੀ ਵਾਲਾ ਗਾਣਾ ਹੋਏ, ਪਰਿਵਾਰ ਦੇ ਵਿੱਚ ਅਸੀਂ ਸਿੱਖੀ ਸਿਧਾਂਤ ਫੋਲੋ ਕਰਦੇ ਹਾਂ, ਪਿਆਰ ਕਰਦੇ ਹਾਂ, ਅਤੇ ਡੈਫੀਨੇਟਲੀ ਸਾਡਾ ਜਿਹੜਾ ਮਾਹੌਲ ਵਧੀਆ ਰਹਿੰਦਾ। ਸੋ ਇਸ ਕਰਕੇ ਅਸੀਂ ਇੱਕ ਵਧੀਆ ਜਿਹਾ ਗਾਣਾ ਸੁਣਦੇ ਹਾਂ, ਉਹਦੇ ਬਾਅਦ ਇੱਕ ਕਮਰਸ਼ੀਅਲ ਬ੍ਰੇਕ ਲਵਾਂਗੇ, ਫਿਰ ਹਾਜ਼ਰ ਹੁੰਦੇ ਹਾਂ ਤੁਹਾਡੇ ਨਾਲ ਇਸੇ ਮੁੱਦਿਆਂ ਦੇ ਉੱਤੇ ਅੱਗੇ ਗੱਲ ਕਰਦੇ ਹਾਂ। ਵੇਖਦੇ ਰਹੋ ਰੇਡੀਓ ਜ਼ਿੰਦਾਬਾਦ।
ਚੰਨ ਦੀ ਚਾਨਣੀ ਥੱਲੇ ਬੈਠੇ, ਚੰਨ ਦੀ ਚਾਨਣੀ ਥੱਲੇ ਬੈਠੇ, ਦੋ ਗੱਲਾਂ ਕਰੀਏ ਪਿਆਰ ਦੀਆਂ, ਆਜਾ ਗੱਲਾਂ ਕਰੀਏ, ਆਜਾ ਗੱਲਾਂ ਕਰੀਏ, ਆਜਾ ਗੱਲਾਂ ਕਰੀਏ, ਦੋ ਗੱਲਾਂ ਕਰੀਏ। ਹੱਥਾਂ ਵਿੱਚ ਹੋਵੇ ਤੇਰਾ ਹੱਥ, ਸਮਾਂ ਉੱਤੇ ਹੀ ਖਲੋ ਉੱਤੇ ਹੀ ਖਲੋ, ਉਹ ਤੇਰਾ ਮੇਰਾ ਪਿਆਰ ਵੇਖ ਚੰਨ, ਓਲੇ ਬੱਦਲਾਂ ਦੇ ਹੋ ਗਏ। ਹੱਥਾਂ ਵਿੱਚ ਹੋਵੇ ਤੇਰਾ ਹੱਥ, ਸਮਾਂ ਉੱਤੇ ਹੀ ਖਲੋ ਉੱਤੇ ਹੀ ਖਲੋ, ਉਹ ਤੇਰਾ ਮੇਰਾ ਪਿਆਰ ਵੇਖ ਚੰਨ, ਓਲੇ ਬੱਦਲਾਂ ਦੇ ਹੋ ਗਏ। ਹੁਣ ਠੰਡੀਆਂ ਹਵਾਵਾਂ ਸੀਮਾਂ ਠਾਰਦੀਆਂ, ਗੱਲਾਂ ਕਰੀਏ ਦੋ, ਗੱਲਾਂ ਕਰੀਏ ਪਿਆਰ ਦੀਆਂ, ਦੋ ਗੱਲਾਂ ਕਰੀਏ, ਦੋ ਗੱਲਾਂ ਕਰੀਏ ਪਿਆਰ ਦੀਆਂ, ਅੱਜ ਗੱਲਾਂ
COVID-19 ਵੈਕਸੀਨਸ ਅਤੇ ਤੁਸੀਂ।
ਮੈਨੂੰ ਕਿਵੇਂ ਪਤਾ ਲੱਗੇ ਕਿ COVID-19 ਵੈਕਸੀਨਸ ਸੁਰੱਖਿਅਤ ਹਨ?
ਜਦ ਕੋਈ ਚੀਜ਼ ਨਵੀਂ ਹੋਵੇ ਤਾਂ ਅਜਿਹੇ ਪ੍ਰਸ਼ਨ ਕਰਨੇ ਆਮ ਹਨ। ਅਸੀਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਹੈਲਥ ਕੈਨੇਡਾ ਸਿਰਫ ਉਹਨਾਂ ਵੈਕਸੀਨਸ ਨੂੰ ਹੀ ਪ੍ਰਵਾਨਗੀ ਦਿੰਦੀ ਹੈ ਜਿਹੜੀਆਂ ਕਿ ਸੁਰੱਖਿਅਤ, ਪ੍ਰਭਾਵਸ਼ਾਲੀ ਅਤੇ ਉੱਤਮ ਕੁਆਲਿਟੀ ਦੀਆਂ ਹੋਣ। ਦੁਨੀਆ ਭਰ ਵਿੱਚ ਕੈਨੇਡਾ ਆਪਣੇ ਉੱਚੇ ਮਿਆਰਾਂ ਅਤੇ ਸਖਤ ਵੈਕਸੀਨ ਰਿਵਿਊ ਪ੍ਰਕਿਰਿਆ ਲਈ ਜਾਣਿਆ ਜਾਂਦਾ ਹੈ। COVID-19 ਵੈਕਸੀਨਸ ਬਾਰੇ ਵਧੇਰੀ ਜਾਣਕਾਰੀ ਲਈ canada.ca/covidvaccine ਤੇ ਜਾਓ। ਕੈਨੇਡਾ ਸਰਕਾਰ ਵੱਲੋਂ ਸੰਦੇਸ਼।
आप वहाँ नहीं, लेकिन जब आप रेमिटली के जरिए पैसे घर भेजते हैं तो आप अपनों के पास महसूस करते हैं। बेटी की सालगिरह के लिए या किसी भी मौका पर, रेमिटली आपको देता है तेज और महफूज ट्रांसफर की सहूलत और फौरी अपडेट से आप और आपके अपनों को ज़हनी सुकून। रेमिटली ऐप डाउनलोड करें और अपने पहले ट्रांसफर पर खुसूसी ऑफर से फायदा उठाएं। रेमिटली।
चलो जी टोरंटो नू टीकाकरण करिए, अपनी वारी आने ते कोविड दा टीका जरूर लगवाओ। ऑनलाइन राखो वास्ते toronto.ca/covid19 ਤੇ ਜਾਓ ਜਾਂ ਕਾਲ ਕਰੋ 888-999-6488। ਕਾਲ ਕਰਨ ਵਾਸਤੇ ਨੰਬਰ ਮਿਲਾਓ 888-999-6488।
ਕੀ ਕਰਨਾ ਬਣਦੀ ਆ, ਲੋੜ ਵੀ ਹੈਗੀ ਚੰਗਾ ਏਜੰਟ, ਵਧੀਆ ਸਰਵਿਸ, ਦਾ ਬੈਸਟ ਰੇਟਸ, ਅਪ ਟੂ 80% ਡਿਸਕਾਊਂਟਸ ਔਨ ਕਾਰ ਇੰਸ਼ੋਰੈਂਸ। ਗੱਲ ਕੀ ਆਟੋ, ਹੋਮ, ਲਾਈਫ, ਟਰੱਕਿੰਗ, ਫਲੀਟਸ ਐਂਡ ਨਾਨ ਫਲੀਟਸ, ਡਿਸੇਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ, ਆਰਮਰ ਚੇਤੇ ਰੱਖੋ। ਆਰਮਰ ਇੰਸ਼ੋਰੈਂਸ ਇਜ਼ ਪਾਰਟਨਰਸ ਵਿਦ ਲੀਡਿੰਗ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼। 24/7 ਆਨਲਾਈਨ ਕੋਟਸ 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 905-452-5127, 905-452-5127।
ਰੇਡੀਓ ਜ਼ਿੰਦਾਬਾਦ ਦੇ ਸਾਰੇ ਸੁਣਨ ਵਾਲਿਆਂ ਨੂੰ ਫਿਰ ਤੋਂ ਨਿੱਘੀ ਜੀ ਆਇਆਂ। ਔਰ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀਗੇ ਕਿ ਅਪ੍ਰੈਲ ਦਾ ਮਹੀਨਾ ਬੜਾ ਸਾਡੇ ਲਈ ਖਾਸ ਮਹੀਨਾ ਹੈ, ਸਿੱਖ ਹੈਰੀਟੇਜ ਮੰਥ ਮਨਾਇਆ ਜਾਂਦਾ ਹੈ, ਖਾਸ ਤੌਰ 'ਤੇ ਪੀਲ ਰੀਜਨ 'ਚ ਬ੍ਰੈਂਪਟਨ ਨਿਵਾਸੀਆਂ ਲਈ। ਸਿਟੀ ਆਫ ਬ੍ਰੈਂਪਟਨ ਟਾਊਨ ਹਾਲ ਦੇ ਸਿਟੀ ਹਾਲ ਦੇ ਵਿੱਚ ਜਿਹੜਾ ਆ ਨਿਸ਼ਾਨ ਸਾਹਿਬ ਵੀ ਚੜਾਏ ਜਾਂਦੇ ਨੇ। ਐਸੀਆਂ ਬਹੁਤ ਸਾਰੇ ਜਗ੍ਹਾ ਨੇ ਜਿੱਥੇ ਕਿ ਇਹਦੀ ਮਹੱਤਤਾ ਜਿਹੜੀ ਹੈ, ਖਾਲਸਾ ਪੰਥ ਦੀ ਸਥਾਪਨਾ ਦਿਵਸ ਦੀ, ਵਿਸਾਖੀ ਦੇ ਦਿਹਾੜੇ ਦੀ, ਇਹ ਸਾਰੀਆਂ ਜਿਹੜੀਆਂ ਨੇ ਇਹ ਵਰਲਡ ਓਵਰ ਸੈਲੀਬ੍ਰੇਸ਼ਨ ਜਿਹੜੀਆਂ ਮਨਾਈਆਂ ਜਾਂਦੀਆਂ ਨੇ। ਮਗਰ ਗੱਲ ਅਸੀਂ ਕਰਨੀ ਹੈ ਕਿ ਸਿੱਖਇਜ਼ਮ ਸਾਡੀ ਜੋ ਸਾਡੀ ਸਿਖਲਾਈ ਹੈ, ਜੋ ਸਾਨੂੰ ਸਿਕਸ਼ਾ ਦਿੱਤੀ ਜਾਂਦੀ ਹੈ, ਔਰ ਉਹ ਅਤੇ ਸਾਡੀ ਨੋਰਮਲ ਕਲਚਰ ਜਿਹੜੀ ਹੈ, ਪੰਜਾਬੀ ਕਲਚਰ ਜਿਹੜੀ ਹੈ, ਅਸੀਂ ਰੋਜ਼ਮਰਾ ਜੋ ਜ਼ਿੰਦਗੀ 'ਚ ਅਸੀਂ ਆਪਣੇ ਆਪ ਨੂੰ ਚਲਾ ਰਹੇ ਹਾਂ, ਉਹਦੇ ਵਿੱਚ ਕਿੰਨਾ ਫਰਕ ਹੈ। ਹੁਣ ਤੱਕ ਅਸੀਂ ਗੱਲ ਕਰ ਚੁੱਕੇ ਹਾਂ ਕਿ ਸਾਨੂੰ ਹੰਬਲ ਰਹਿਣ ਦੀ, ਹਲੀਮਤਾ ਜਿਹੜੀ ਆ, ਬੜੀ ਨੀਵੇਂ ਹੋ ਕੇ ਚੱਲਣ ਦੀ ਜਿਹੜੀ ਆ ਸਿਕਸ਼ਾ ਜ਼ਰੂਰ ਦਿੱਤੀ ਗਈ ਹੈ, ਮਗਰ ਚਾਹੇ ਸਾਡੇ ਗਾਣੇ ਹੋਣ, ਚਾਹੇ ਸਾਡਾ ਆਪਣਾ ਕੰਡਕਟ ਹੋਏ, ਉਹਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਇਸ ਚੀਜ਼ ਦਾ ਮਾਣ ਹੁੰਦਾ ਹੈ ਜੇ ਅਸੀਂ ਰੂਡ ਹਾਂ, ਅਸੀਂ ਲਾਊਡ ਹੈਗੇ ਹਾਂ, ਅਸੀਂ ਤੱਕਾ ਕਰਦੇ ਹਾਂ, ਠੀਕ ਹੈ। ਨਾਲ ਹੀ ਇੱਕ ਪਾਸੇ ਸਿੱਖੀ ਸਾਨੂੰ ਜਿਹੜੀ ਆ ਉਹ ਜੈਂਡਰ ਇਕੁਐਲਿਟੀ ਦੱਸਦੀ ਹੈ, ਲੜਕਾ ਲੜਕੀ ਹਰ ਜੈਂਡਰ ਜਿਹੜਾ ਬਰਾਬਰ ਹੈ, ਔਰ ਖਾਸ ਤੌਰ 'ਤੇ ਔਰਤ ਦੀ ਇੱਜ਼ਤ ਕਰਨੀ ਜਿਹੜੀ ਆ ਉਹ ਦੱਸਦੀ ਹੈ। ਸਿੱਖ ਇਤਿਹਾਸ ਦੇ ਵਿੱਚ ਔਰਤਾਂ ਨੇ ਲੀਡ ਕੀਤਾ, ਮਾਈ ਭਾਗੋ ਵਰਗੇ ਕਮਾਂਡਰ ਰਹੇ ਆ ਫੌਜਾਂ ਦੇ, ਜਿਹਦੇ ਪਿੱਛੇ ਸਿੱਖ ਫੌਜਾਂ ਲੜਦੀਆਂ ਰਹੀਆਂ ਨੇ। ਮਗਰ ਅਸੀਂ ਭਰੂਣ ਹੱਤਿਆ ਵੀ ਕਰਦੇ ਹਾਂ, ਔਰ ਹਰ ਥਾਂ ਦੇ ਉੱਤੇ ਕਿਤੇ ਨਾ ਕਿਤੇ ਡਿਸਪੈਰਿਟੀ ਜਿਹੜੀ ਆ, ਇਨਇਕੁਐਲਿਟੀ ਹੈ ਲੜਕੀ ਲੜਕੇ ਦੇ ਵਿੱਚ, ਉਹ ਵੀ ਸ਼ੋਅ ਹੁੰਦੀ ਹੈ ਸਾਡੀ ਇੱਕ ਆਮ ਜ਼ਿੰਦਗੀ ਦੇ ਵਿੱਚ। ਸਿੱਖੀ ਜਿਹੜੀ ਹੈ ਸਾਨੂੰ ਉਹ ਹਰ ਧਰਮ ਨੂੰ, ਹਰ ਕੌਮ ਨੂੰ, ਹਰ ਕਾਸਟ ਨੂੰ, ਹਰ ਕਲਚਰ ਨੂੰ ਹਿਊਮਨ ਐਜ਼ ਵਨ ਰੇਸ ਮੰਨਦੀ ਹੈ, ਮਗਰ ਅਸੀਂ ਬਹੁਤ ਸਾਰੀਆਂ ਜਾਤ ਬਰਾਦਰੀਆਂ 'ਚ ਵੰਡੇ ਹੋਏ ਹਾਂ। ਇੱਥੋਂ ਤੱਕ ਕਿ ਅਸੀਂ ਗੁਰਦੁਆਰੇ ਵੀ ਵੰਡ ਦਿੱਤੇ ਆ, ਗੁਰਦੁਆਰੇ ਵੀ ਜਿਹੜੇ ਆ, ਕੋਈ ਨਾਨਕ, ਕੋਈ ਗੁਰਦੁਆਰਾ ਜਿਹੜਾ ਆ ਉਹ ਲਬਾਣਿਆਂ ਦਾ ਗੁਰਦੁਆਰਾ ਬਣ ਜਾਂਦਾ, ਕੋਈ ਕਿਸੇ ਪੱਤੀ ਦਾ ਗੁਰਦੁਆਰਾ ਪਿੰਡ 'ਚ ਬਣ ਜਾਂਦਾ, ਕੋਈ ਕਿਸੇ ਤਰ੍ਹਾਂ ਬਣ ਜਾਂਦਾ। ਗੁਰਦੁਆਰੇ ਦੇ ਵਿੱਚ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਸੇਮ ਨੇ, ਗੁਰੂ ਸੇਮ ਹੈ, ਮਗਰ ਨਾ ਜਿਹੜੇ ਆ ਗੁਰਦੁਆਰਿਆਂ ਦੇ ਉਹ ਜਾਤ ਬਰਾਦਰੀਆਂ ਉੱਤੇ ਦੇ ਦਿੱਤੇ ਗਏ ਆ। ਇਹ ਸਾਡੇ ਵਾਸਤੇ ਬੜੀ ਅਫਸੋਸ ਦੀ ਚੀਜ਼ ਹੈ। ਸਹੀ ਮਾਇਨਿਆਂ ਦੇ ਵਿੱਚ ਜੋ ਵੀ ਸਿੱਖ ਧਰਮ ਨੂੰ ਬਿਲੋਂਗ ਕਰਦਾ, ਜਿੱਥੇ ਵੀ ਸਿੱਖੀ ਜਿਹੜੀ ਹੈ ਫੋਲੋ ਕੀਤੀ ਜਾਂਦੀ ਹੈ, ਅਪ੍ਰੈਲ ਦੇ ਮਹੀਨੇ 'ਚ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਆਪ ਨੂੰ ਜ਼ਰੂਰ ਸਿੱਖੀ ਦੇ ਸਿਧਾਂਤਾਂ ਤੋਂ ਜਾਣਕਾਰ ਕਰਾਈਏ, ਸਹੀ ਸਿੱਖਿਆ ਕੀ ਹੈ ਸਾਡੇ ਗੁਰੂਆਂ ਦੀ ਉਹਦੇ ਤੋਂ ਜਾਣਕਾਰ ਰਹੀਏ, ਔਰ ਸਾਡੀ ਕਲਚਰ ਦੇ ਵਿੱਚ ਜਿਹੜੀਆਂ ਕਰੂਤੀਆਂ ਆ ਚੁੱਕੀਆਂ ਨੇ ਉਹਨਾਂ ਨੂੰ ਅਸੀਂ ਹਟਾਈਏ। ਇੱਥੇ ਨਾਲ ਹੀ ਸਾਡਾ ਜਿਹੜਾ ਦੂਸਰਾ ਟੌਪਿਕ ਸੀਗਾ ਦੀ ਉਹਦੀ ਵੀ ਗੱਲ ਕਰਦੇ ਹਾਂ, ਉਹ ਇਹ ਹੈ ਕਿ ਅਲਕੋਹਲ ਫਰੀ ਅਪ੍ਰੈਲ। ਬ੍ਰੈਂਪਟਨ ਦੇ ਵਿੱਚ, ਪੀਲ ਰੀਜਨ ਦੇ ਵਿੱਚ, ਓਨਟਾਰੀਓ ਦੇ ਵਿੱਚ ਇੱਕ ਸੰਸਥਾ ਜਿਹੜੀ ਹੈ ਉਹ ਇਹਦੇ ਉੱਤੇ ਜ਼ਰੂਰ ਕੰਮ ਕਰਦੀ ਹੈ, ਜਿਹੜੀ ਕਿ ਨਸ਼ਾ ਛਡਾਉਣ ਦੇ ਵਿੱਚ, ਖਾਸ ਤੌਰ 'ਤੇ ਸ਼ਰਾਬ ਛਡਾਉਣ ਵਿੱਚ ਜਿਹੜੀ ਹੈ ਉਹ ਬਹੁਤ ਉੱਘਾ ਰੋਲ ਜਿਹੜਾ ਅਦਾ ਕਰ ਰਹੀ ਹੈ। ਸਾਨੂੰ ਇਹ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਸ਼ਰਾਬ ਦੇ ਨਾਲ ਰਿਲੇਟਡ ਜਿਹੜਾ ਈਵਨ ਕੈਨੇਡਾ ਦੇ ਵਿੱਚ 46 ਬਿਲੀਅਨ ਕੋਸਟ ਸਾਨੂੰ ਸਿਰਫ ਸ਼ਰਾਬ ਕਾਰਨ ਪੈਂਦੀ ਹੈ। ਸਾਨੂੰ ਹਰ, ਚਾਹੇ ਉਹ ਬੱਚਾ ਹੈ ਚਾਹੇ ਅਡਲਟ ਹੈ, ਉਹਨੂੰ ਤਕਰੀਬਨ $1200 ਜਿਹੜਾ ਆ ਉਹਦੇ 'ਤੇ ਐਕਸਪੈਂਸ ਪੈਂਦਾ ਗੌਰਮੈਂਟ ਦਾ, ਉਹਨਾਂ ਲੋਕਾਂ ਦੇ ਕਾਰਨ ਜੋ ਲੋਕ ਸ਼ਰਾਬ ਪੀਣੇ ਰਹੇ। ਸ਼ਰਾਬ ਪੀਣ ਤੋਂ ਬਾਅਦ ਹੋਣ ਵਾਲੀਆਂ ਮੌਤਾਂ ਸਭ ਤੋਂ ਜ਼ਿਆਦਾ ਨੇ, ਸ਼ਰਾਬ ਪੀਣ ਤੋਂ ਬਾਅਦ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਨੇ, ਸ਼ਰਾਬ ਪੀਣ ਤੋਂ ਬਾਅਦ ਹੋਰ ਨਸ਼ਿਆਂ ਦੇ ਵਿੱਚ ਲੱਗਣ ਵਾਲੇ ਕੇਸਿਸ ਬਹੁਤ ਜ਼ਿਆਦਾ ਨੇ, ਔਰ ਸਭ ਤੋਂ ਜ਼ਿਆਦਾ ਸ਼ਰਾਬ ਪੀਣ ਦੀ ਜਿਹੜੀ ਆਦਤ ਹੈ ਉਹ ਵੀ ਸ਼ਾਇਦ ਇਹ ਨਹੀਂ ਕਿ ਸਿਰਫ ਪੰਜਾਬੀਆਂ ਨੂੰ ਹੈ, ਮਗਰ ਅਸੀਂ ਅੱਜ ਗੱਲ ਕਰ ਰਹੇ ਹਾਂ ਕਿ ਇੰਡੀਆ ਦੀਆਂ ਬਹੁਤ ਸਾਰੀਆਂ ਹੋਰ ਕਮਿਊਨਿਟੀ ਤੋਂ ਜ਼ਿਆਦਾ ਪੰਜਾਬੀ ਜਿਹੜੇ ਨੇ ਉਹ ਸ਼ਰਾਬ ਦੇ ਨਾਲ ਜੁੜ ਚੁੱਕੇ ਨੇ। ਕੋਈ ਸ਼ਾਇਦ ਹੀ ਪੰਜਾਬੀ ਘਰ ਹੋਏਗਾ ਜਿਹਦੇ ਵਿੱਚ ਸ਼ਰਾਬ ਜਿਹੜੀ ਆ ਉਹ ਸੋਸ਼ਲ ਡਰਿੰਕਿੰਗ ਤੋਂ ਜ਼ਿਆਦਾ ਨਹੀਂ ਕੀਤੀ ਜਾਂਦੀ। ਅਸੀਂ ਹਰ ਮੌਕੇ ਨੂੰ ਸ਼ਰਾਬ ਨਾਲ ਜੋੜ ਚੁੱਕੇ ਹਾਂ ਔਰ ਸਾਨੂੰ ਇਹ ਰਿਅਲਾਈਜ਼ ਨਹੀਂ ਹੋ ਰਿਹਾ ਕਿ ਸਾਡੇ ਬੱਚੇ ਕਿੰਨੇ ਜ਼ਿਆਦਾ ਸਾਨੂੰ ਇਹ ਚੀਜ਼ ਵੇਖ ਕੇ ਇਸ ਚੀਜ਼ ਨੂੰ ਐਕਸੈਪਟ ਕਰ ਚੁੱਕੇ ਨੇ ਕਿ ਜੇ ਤੁਸੀਂ ਸਰਦਾਰ ਹੋ ਜੇ ਤੁਸੀਂ ਪੰਜਾਬੀ ਹੋ ਤਾਂ ਠੀਕ ਹੈ ਜੀ ਸ਼ਰਾਬ ਤਾਂ ਪੀਂਦਾ ਹੀ ਹੈ ਸੋ ਇਹ ਜਿਹੜੀ ਇੱਕ ਐਕਸੈਪਟੈਂਸ ਆ ਚੁੱਕੀ ਹੈ ਇਹਨੇ ਹੋਰ ਵੀ ਸਾਡਾ ਜਿਹੜਾ ਆ ਬਹੁਤ ਵੱਡਾ ਨੁਕਸਾਨ ਕੀਤਾ ਉਹਦੇ ਕਾਰਨ ਕਿੰਨੇ ਪਰਿਵਾਰ ਜਿਹੜੇ ਨੇ ਉਹ ਤਬਾਹ ਹੁੰਦੇ ਨੇ ਕਿੰਨੇ ਪਰਿਵਾਰ ਜਿਹੜੇ ਨੇ ਉਹ ਟੁੱਟਦੇ ਨੇ ਇਹ ਸ਼ਾਇਦ ਅਸੀਂ ਮਹਿਸੂਸ ਨਹੀਂ ਕਰ ਰਹੇ ਸਾਨੂੰ ਇਹ ਮਹਿਸੂਸ ਕਰਨ ਦੀ ਲੋੜ ਹੈ ਕਿ ਕਿੰਨੇ ਬੱਚੇ ਕਿੰਨੇ ਐਕਸੀਡੈਂਟ ਜਿਹੜੇ ਨੇ ਕਿੰਨੇ ਲੋਕਾਂ ਨੂੰ ਅਸੀਂ ਜਾਣਦੇ ਹਾਂ ਉਹਨਾਂ ਦੇ ਬੱਚੇ ਜਿਹੜੇ ਆ ਉਹ ਸ਼ਰਾਬ ਕਾਰਨ ਜਾਂ ਤਾਂ ਐਕਸੀਡੈਂਟ ਕਾਰਨ ਆਪਣੀ ਜ਼ਿੰਦਗੀ ਜਿਹੜੀ ਆ ਉਹ ਖਰਾਬ ਕਰ ਚੁੱਕੇ ਨੇ ਜ਼ਿੰਦਗੀ ਗਵਾ ਚੁੱਕੇ ਨੇ ਔਰ ਕਿੰਨੇ ਐਸੇ ਪਰਿਵਾਰ ਨੇ ਜਿਹੜੇ ਕਿ ਟੁੱਟ ਗਏ ਨੇ ਇਸ ਸ਼ਰਾਬ ਕਾਰਨ ਅਸੀਂ ਇਸ ਚੀਜ਼ ਨੂੰ ਬਹੁਤ ਈਜ਼ੀਲੀ ਐਕਸੈਪਟ ਕਰਦੇ ਹਾਂ ਔਰ ਕਿਸੇ ਨੂੰ ਵੀ ਗੱਲ ਕੀਤੀ ਜਾਏ ਕਿਸੇ ਨੂੰ ਦੱਸਿਆ ਜਾਏ ਕਿ ਤੁਹਾਡਾ ਬੱਚਾ ਜਿਹੜਾ ਹੈ ਉਹ ਡਰਿੰਕ ਕਰਦਾ ਇਸ ਚੀਜ਼ ਉੱਤੇ ਕਿਸੇ ਮਾਂ ਬਾਪ ਬਹੁਤ ਸਾਰੇ ਪੰਜਾਬੀ ਲੋਕ ਨੇ ਪੰਜਾਬੀ ਫੈਮਿਲੀਜ਼ ਨੇ ਉਹ ਇਸ ਚੀਜ਼ ਦੇ ਉੱਤੇ ਹੈਰਾਨੀ ਵੀ ਨਹੀਂ ਪ੍ਰਗਟ ਕਰਦੇ ਕਿਉਂਕਿ ਇਹ ਇੱਕ ਐਕਸੈਪਟਡ ਨੋਰਮ ਬਣ ਚੁੱਕਿਆ ਕਿ ਜੇ ਤੁਸੀਂ ਪੰਜਾਬੀ ਹੋ ਅਤੇ ਤੁਸੀਂ ਜੇ ਡਰਿੰਕ ਕਰ ਲਈ ਦੈਟਸ ਫਾਈਨ ਕੋ ਅਸੀਂ ਇੱਥੇ ਗੱਲ ਅੱਜ ਅਲਕੋਹਲ ਫਰੀ ਅਪ੍ਰੈਲ ਦੇ ਵਿੱਚ ਇਹ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜੇ ਤੁਸੀਂ ਸੋਸ਼ਲ ਡਰਿੰਕ ਕਰ ਰਹੇ ਹੋ ਤੁਸੀਂ ਸ਼ਰਾਬ ਦੇ ਗੁਲਾਮ ਨਹੀਂ ਬਣੇ ਤਾਂ ਫਿਰ ਵੀ ਕਿਸੇ ਹੱਦ ਤੱਕ ਠੀਕ ਹੈ ਮਗਰ ਜਦੋਂ ਤੁਸੀਂ ਸ਼ਰਾਬ ਨਹੀਂ ਸ਼ਰਾਬ ਤੁਹਾਨੂੰ ਪੀਣ ਲੱਗ ਪਏ ਜਦੋਂ ਤੁਸੀਂ ਇਕੱਲੇ ਬਹਿ ਕੇ ਵੀ ਆਪਣੇ ਆਪ ਨੂੰ ਰੋਕ ਨਾ ਸਕੋ ਤੁਸੀਂ ਹਰ ਰੋਜ਼ ਸ਼ਰਾਬ ਵੱਲ ਭੱਜੋ ਤੁਸੀਂ ਬਿਨਾਂ ਸ਼ਰਾਬ ਦੇ ਆਪਣੀ ਜ਼ਿੰਦਗੀ ਜੀਣੀ ਜਿਹੜੀ ਆ ਉਹ ਮੁਸ਼ਕਲ ਕਰ ਲਓ ਤੁਹਾਨੂੰ ਹਰ ਦਿਨ ਹਰ ਟਾਈਮ ਸ਼ਰਾਬ ਦੀ ਲੋੜ ਮਹਿਸੂਸ ਹੋ ਰਹੀ ਹੈ ਅਤੇ ਫਿਰ ਤੁਸੀਂ ਨਾ ਤਾਂ ਸੋਸ਼ਲ ਡਰਿੰਕਰ ਰਹਿੰਦੇ ਹੋ ਫਿਰ ਤੁਸੀਂ ਸ਼ਰਾਬੀ ਹੋ ਸ਼ਰਾਬ ਦੀ ਤੁਹਾਨੂੰ ਆਦਤ ਪੈ ਚੁੱਕੀ ਹੈ ਇਹ ਸ਼ਬਦ ਜਿਹੜਾ ਹੈ ਇਹ ਬੜਾ ਚੁੱਭਦਾ ਜੇ ਕਿਸੇ ਨੂੰ ਇਹ ਕਿਹਾ ਜਾਏ ਵੀ ਇਹ ਸ਼ਰਾਬੀ ਹੈ ਮਗਰ ਸਾਡੀ ਕਲਚਰ ਦੇ ਵਿੱਚ ਸਾਡੀ ਕਮਿਊਨਿਟੀ ਵਿੱਚ ਬਹੁਤ ਸਾਰੇ ਸ਼ਰਾਬੀ ਨੇ ਜਿਹੜੇ ਇਹ ਸ਼ਬਦ ਸ਼ਾਇਦ ਆਪਣੇ ਉੱਤੇ ਵੀ ਲਾਗੂ ਨਹੀਂ ਕਰਦੇ ਔਰ ਸਭ ਤੋਂ ਹੈਰਾਨੀ ਵਾਲੀ ਇਹ ਚੀਜ਼ ਹੈ ਕਿ ਜਿਹੜੀ ਫੈਮਿਲੀਜ਼ ਨੇ ਉਹ ਵੀ ਇਸ ਚੀਜ਼ ਨੂੰ ਸੀਰੀਅਸਲੀ ਨਹੀਂ ਲੈਂਦੀਆਂ ਸੋ ਜਿਹੜਾ ਅਪ੍ਰੈਲ ਅਲਕੋਹਲ ਫਰੀ ਅਪ੍ਰੈਲ ਦਾ ਜਿਹੜਾ ਇੱਕ ਸਲੋਗਨ ਦਿੱਤਾ ਗਿਆ ਇਹ ਸਾਰੇ ਹੀ ਉਹਨਾਂ ਲੋਕਾਂ ਲਈ ਹੈ ਕਿ ਕਿਉਂਕਿ ਇਹ ਸਿੱਖ ਹੈਰੀਟੇਜ ਮੰਥ ਵੀ ਹੈ ਇਹਦੇ ਵਿੱਚ ਖਾਲਸਾ ਪੰਥ ਦੀ ਸਥਾਪਨਾ ਵੀ ਹੋਈ ਹੈ ਜਿੱਥੇ ਕਿ ਸਾਡਾ ਸਿੱਖੀ ਟੀਚਿੰਗ ਜਿਹੜੀ ਹੈ ਸਾਡਾ ਰਿਲੀਜਨ ਜਿਹੜਾ ਹੈ ਉਹ ਇਹ ਦੱਸਦਾ ਕਿ ਸਾਨੂੰ ਨਸ਼ਿਆਂ ਤੋਂ ਰਹਿਤ ਹੋਣਾ ਚਾਹੀਦਾ ਸਾਡੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਚਾਹੇ ਉਹ ਸ਼ਰਾਬ ਹੈ ਚਾਹੇ ਕੋਈ ਵੀ ਹੈ ਉਹਦੇ ਤੋਂ ਸਾਨੂੰ ਬਚਣਾ ਚਾਹੀਦਾ ਮਗਰ ਇਸੇ ਬਹਾਨੇ ਕਿ ਅਸੀਂ ਅਗਰ ਸਿਰਫ ਇੱਕ ਮਹੀਨਾ ਹੀ ਆਪਣੀ ਜ਼ਿੰਦਗੀ ਦੇ ਇੱਕ ਸਾਲ ਦਾ ਡੈਡੀਕੇਟ ਕਰਦੇ ਹਾਂ ਕਿ ਅਸੀਂ ਸ਼ਰਾਬ ਜਿਹੜੀ ਹੈ ਨਹੀਂ ਪੀਣੀ ਅਸੀਂ ਸ਼ਰਾਬ ਨਹੀਂ ਖਰੀਦਣੀ ਅਸੀਂ ਸ਼ਰਾਬ ਘਰ ਦੇ ਵਿੱਚ ਲਿਆ ਕੇ ਨਹੀਂ ਪਿਲਾਉਣੀ ਅਤੇ ਸ਼ਾਇਦ ਉਹਦੇ ਨਾਲ ਬਹੁਤ ਸਾਰੇ ਪਰਿਵਾਰ ਬਹੁਤ ਸਾਰੇ ਆਉਣ ਵਾਲੇ ਬੱਚੇ ਔਰ ਬਹੁਤ ਸਾਰੀਆਂ ਆਉਣ ਵਾਲੀਆਂ ਜਨਰੇਸ਼ਨ ਜਿਹੜੀਆਂ ਨੇ ਉਹ ਬਚ ਜਾਣਗੀਆਂ ਕਿਉਂਕਿ ਅਸੀਂ ਇੱਥੇ ਜੈਂਡਰ ਇਕੁਐਲਿਟੀ ਦੀ ਗੱਲ ਕਰ ਰਹੇ ਹਾਂ ਮਗਰ ਨਾਲ ਹੀ ਇੱਥੇ ਐਸੀ ਇੱਕ ਗਲਤ ਧਾਰਨਾ ਇਕੁਐਲਿਟੀ ਦੀ ਜਿਹੜੀ ਆ ਉਹ ਵੀ ਬਣ ਚੁੱਕੀ ਹੈ ਕਿ ਜਿੱਥੇ ਕਿ 77% ਤੋਂ ਉੱਪਰ ਪੰਜਾਬੀ ਜਿਹੜੇ ਨੇ ਉਹ ਅਲਕੋਹਲ ਦਾ ਸੇਵਨ ਕਰਦੇ ਨੇ ਅਲਕੋਹਲਿਜ਼ਮ ਵੱਲ ਜਾ ਰਹੇ ਨੇ ਨਾਲ ਹੀ ਜੇ ਅਸੀਂ ਕੈਨੇਡਾ ਦੀ ਗੱਲ ਕਰੀ ਜਾਏ ਤਾਂ ਆਲਮੋਸਟ 31% ਪੰਜਾਬੀ ਔਰਤਾਂ ਜਿਹੜੀਆਂ ਨੇ ਉਹ ਵੀ ਅਲਕੋਹਲਿਜ਼ਮ ਵੱਲ ਜਾ ਚੁੱਕੀਆਂ ਨੇ ਮੈਂ ਇੱਥੇ ਕੋਈ ਡਿਸਪੈਰਿਟੀ ਜਾਂ ਇੱਕ ਜੈਂਡਰ ਬਾਇਸ ਗੱਲ ਨਹੀਂ ਕਰ ਰਿਹਾ ਮਗਰ ਅਗਰ ਪਿਤਾ ਇੱਕ ਸ਼ਰਾਬ ਪੀਂਦਾ ਉਹਦਾ ਸ਼ਾਇਦ ਆਉਣ ਵਾਲੀਆਂ ਪੀੜ੍ਹੀਆਂ 'ਤੇ ਓਨਾ ਭੈੜਾ ਅਸਰ ਨਹੀਂ ਹੋਏਗਾ ਜਿੰਨਾ ਕਿ ਮਾਂ ਅਗਰ ਸ਼ਰਾਬ ਪੀਂਦੀ ਹੈ ਉਹਦੀ ਕੁੱਖ ਤੋਂ ਜੰਮਣ ਵਾਲਾ ਬੱਚਾ ਉਹਦੇ 'ਤੇ ਜੰਮਣ ਤੋਂ ਪਹਿਲਾਂ ਹੀ ਉਸ ਸ਼ਰਾਬ ਦਾ ਕੀ ਅਸਰ ਹੋਏਗਾ ਔਰ ਉਹਦੇ ਨਾਲ ਆਉਣ ਵਾਲੀਆਂ ਜਨਰੇਸ਼ਨ ਜਿਹੜੀਆਂ ਨੇ ਉਹ ਕਿੰਨੀਆਂ ਜਿਹੜੀਆਂ ਨੇ ਉਹ ਬੱਚੇ ਜਿਹੜੇ ਆ ਉਹਨਾਂ ਦੀ ਕਿਵੇਂ ਦੀ ਮਾਨਸਿਕ ਡਿਵੈਲਪਮੈਂਟ ਹੋਏਗੀ ਉਹਦਾ ਸਾਇੰਟੀਫਿਕ ਤਰੀਕੇ ਦੇ ਨਾਲ ਵੀ ਅਗਰ ਪਤਾ ਕੀਤਾ ਜਾਏ ਤਾਂ ਉਸ ਬੱਚੇ ਦੀ ਮੈਂਟਲ ਹੈਲਥ ਦੇ ਉੱਤੇ ਬਹੁਤ ਮਾੜਾ ਅਸਰ ਹੁੰਦਾ। ਤੋ ਇਸ ਕਰਕੇ ਉਹ 31% ਔਰਤਾਂ ਜਿਹੜੀਆਂ ਕਿ ਸ਼ਰਾਬ ਵੱਲ ਜਾ ਚੁੱਕੀਆਂ ਨੇ ਉਹ ਸ਼ਾਇਦ ਆਉਣ ਵਾਲੀਆਂ ਜਨਰੇਸ਼ਨਜ਼ ਨੂੰ ਜ਼ਿਆਦਾ ਨੁਕਸਾਨ ਦੇਣਗੀਆਂ ਉਹਨਾਂ 70% ਆਦਮੀਆਂ ਤੋਂ ਜਿਨ੍ਹਾਂ ਦਾ ਰੋਲ ਸਿਰਫ ਇੱਕ ਪਿਤਾ ਦਾ ਰੋਲ ਹੈ, ਜਿਨ੍ਹਾਂ ਦਾ ਰੋਲ ਬੱਚੇ ਜੰਮਣ ਵਾਲੇ ਬੱਚੇ ਦੀ ਹੈਲਥ ਉੱਤੇ ਡਾਇਰੈਕਟਲੀ ਨਹੀਂ ਪੈਂਦਾ। ਇਸ ਕਰਕੇ ਸਾਨੂੰ ਸਾਰਿਆਂ ਨੂੰ, ਸਾਡੀ ਸਾਰੀ ਚਾਹੇ ਕਮਿਊਨਿਟੀ ਹੈ, ਖਾਸ ਤੌਰ 'ਤੇ ਸਿੱਖ ਪਰਿਵਾਰ ਜਿਹੜੇ ਆ, ਉਹਨਾਂ ਨੂੰ ਐਟਲੀਸਟ ਅਪ੍ਰੈਲ ਦਾ ਮਹੀਨਾ ਜਿਹੜਾ ਆ ਉਹਨੂੰ ਜ਼ਰੂਰ ਮਨਾਉਣਾ ਚਾਹੀਦਾ ਐਜ਼ ਅਲਕੋਹਲ ਫਰੀ ਅਪ੍ਰੈਲ, ਤਾਂ ਕਿ ਉਹਨਾਂ ਦੇ ਘਰ ਦੇ ਵਿੱਚ ਇਸ ਮਾੜੀ ਲੱਤ ਜਿਹੜੀ ਆ ਉਹਦੇ ਤੋਂ ਛੁਟਕਾਰਾ ਮਿਲ ਸਕੇ, ਉਹਨਾਂ ਦੀ ਜਿਹੜੀ ਸਿਹਤ ਹੈ ਉਹ ਬੈਟਰ ਹੋ ਸਕੇ, ਔਰ ਹੌਲੀ ਹੌਲੀ ਜੋ ਇਹ ਐਕਸੈਪਟਿਡ ਨੋਰਮ ਹੈ ਕਿ ਅੱਜ ਦੇ ਦਿਨ 'ਚ ਇਹ ਹਾਲਾਤ ਬਣ ਚੁੱਕੇ ਨੇ ਕਿ ਲੋਕ ਕੁਐਸਚਨ ਕਰਦੇ ਨੇ ਕਿ ਅਗਰ ਤੁਸੀਂ ਡਰਿੰਕ ਨਹੀਂ ਕਰਦੇ ਔਰ ਤੁਸੀਂ ਪੰਜਾਬੀ ਹੋ ਤਾਂ ਲੋਕ ਤੁਹਾਨੂੰ ਪੁੱਛਦੇ ਨੇ ਕਿ ਤੁਸੀਂ ਪੰਜਾਬੀ ਹੋ ਕੇ ਡਰਿੰਕ ਨਹੀਂ ਕਰਦੇ, ਇਹ ਹੈਰਾਨੀ ਵਾਲੀ ਗੱਲ ਹੋ ਰਹੀ ਹੈ। ਅਲਕੋਹਲ ਫਰੀ ਅਪ੍ਰੈਲ ਨੇ ਪਿਛਲੇ ਕਈ ਸਾਲਾਂ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਨੂੰ ਬਚਾਇਆ, ਬਹੁਤ ਸਾਰੇ ਪਰਿਵਾਰਾਂ ਨੂੰ ਬਚਾਇਆ, ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਬੈਟਰ ਕੀਤੀ ਹੈ, ਸਿਰਫ ਕੇਵਲ ਔਰ ਕੇਵਲ ਜਦੋਂ ਉਹਨਾਂ ਨੇ ਕਿਸੇ ਤਰੀਕੇ ਨਾਲ, ਅਸੀਂ ਸਾਰੇ ਧਰਮ ਦੇ ਨਾਂ ਦੇ ਉੱਤੇ ਕੁਛ ਨਾ ਕੁਛ ਜ਼ਰੂਰ ਫੈਸਲੇ ਜਿਹੜੇ ਆ ਲੈ ਲੈਂਦੇ ਹਾਂ। ਸੋ ਸਭ ਤੋਂ ਬੈਸਟ ਜਿਹੜੀ ਸਾਡੀ ਸਿੱਖ ਹੋਣ ਦੇ ਨਾਤੇ ਐਕਚੁਅਲ ਜਿਹੜਾ ਸਾਡੀ ਸ਼ਰਧਾ ਜਿਹੜੀ ਹੈ ਉਹ ਗੁਰਦੁਆਰੇ ਦੇ ਵਿੱਚ ਸ਼ਾਇਦ ਮੱਥਾ ਟੇਕਣ ਨਾਲੋਂ ਵੀ ਜ਼ਿਆਦਾ, ਜੇ ਅਸੀਂ ਆਪਣੇ ਆਪ ਦੇ ਵਿੱਚ ਅਪ੍ਰੈਲ ਦੇ ਮਹੀਨੇ ਨੂੰ ਇੱਕ ਸਿੱਖ ਹੈਰੀਟੇਜ ਮੰਥ ਦੀ ਰੀਅਲ ਡੈਫੀਨੇਸ਼ਨ ਅਗਰ ਸਮਝਣੀ ਹੋਏ ਤਾਂ ਸਾਨੂੰ ਅਪ੍ਰੈਲ ਦਾ ਮਹੀਨਾ ਜਿਹੜਾ ਆ ਉਹ ਲਿਕਰ ਫਰੀ, ਅਲਕੋਹਲ ਫਰੀ ਰੱਖਣਾ ਚਾਹੀਦਾ। ਆਪਣੇ ਘਰਾਂ ਦੇ ਵਿੱਚ ਇਹ ਜ਼ਰੂਰ ਫੈਸਲਾ ਲੈਣਾ ਚਾਹੀਦਾ ਕਿ ਅਸੀਂ ਅਪ੍ਰੈਲ ਦੇ ਮਹੀਨੇ 'ਚ ਡਰਿੰਕ ਨਹੀਂ ਕਰਨੀ, ਅਸੀਂ ਅਪ੍ਰੈਲ ਦੇ ਮਹੀਨੇ 'ਚ ਘਰ 'ਚ ਕਿਸੇ ਨੂੰ ਦਾਰੂ ਨਹੀਂ ਪਿਆਉਣੀ, ਸ਼ਰਾਬ ਨਹੀਂ ਪਿਆਉਣੀ, ਔਰ ਸ਼ਰਾਬ ਜਿਹੜੀ ਆ ਖਰੀਦਣੀ ਨਹੀਂ ਹੈ। ਸ਼ਾਇਦ ਇੰਨਾ ਕੀਤਿਆਂ ਹੀ ਬਹੁਤ ਸਾਰੀਆਂ ਜ਼ਿੰਦਗੀਆਂ ਜਿਹੜੀਆਂ ਨੇ ਉਹ ਬਚਣਗੀਆਂ। ਤੁਹਾਡੇ ਬੱਚੇ ਜਿਹੜੇ ਆ ਉਹ ਵੀ ਇੱਕ ਉਦਾਹਰਣ ਦੇ ਤੌਰ 'ਤੇ ਤੁਹਾਨੂੰ ਵੇਖਣਗੇ, ਔਰ ਇਹਦਾ ਸਭ ਤੋਂ ਵੱਡਾ ਜਿਹੜਾ ਅਸਰ ਹੋਏਗਾ ਉਹ ਇਹ ਹੋਏਗਾ ਕਿ ਸ਼ਰਾਬ ਤੋਂ ਬਾਅਦ ਜਿਹੜੇ ਦੂਸਰੇ ਨਸ਼ਿਆਂ ਵਿੱਚ ਜਾਣ ਦੇ ਚਾਂਸਿਸ ਨੇ, ਸ਼ਰਾਬ ਪੀ ਕੇ ਜਿਹੜੇ ਐਕਸੀਡੈਂਟ ਹੋਣ ਦੇ ਚਾਂਸਿਸ ਨੇ, ਸ਼ਰਾਬ ਪੀ ਕੇ ਜਿਹੜੇ ਡੋਮੈਸਟਿਕ ਵਾਇਲੈਂਸ ਦੇ ਚਾਂਸਿਸ ਨੇ, ਇਹ ਜਦੋਂ ਸਾਰੇ ਹੀ ਜਿਹੜੇ ਆ ਅੱਗੇ ਨਾਲੋਂ ਬਿਹਤਰ ਹੋਣਗੇ ਤਾਂ ਇਹਦਾ ਸਾਡੀ ਫੈਮਿਲੀ ਲਾਈਫ ਦੇ ਉੱਤੇ ਵੀ ਅਸਰ ਪਏਗਾ, ਸਾਡੀ ਸਿਹਤ ਉੱਤੇ ਵੀ ਅਸਰ ਪਏਗਾ, ਸਾਡੇ ਬੱਚਿਆਂ ਉੱਤੇ ਵੀ ਅਸਰ ਪਏਗਾ, ਔਰ ਸਭ ਤੋਂ ਵੱਡੀ ਚੀਜ਼ ਸਾਡੀ ਆਪ ਦੀ ਮਾਨਸਿਕ ਸਿਹਤ ਜਿਹੜੀ ਆ, ਮੈਂਟਲ ਹੈਲਥ ਜਿਹੜੀ ਆ ਉਹ ਵੀ ਬੈਟਰ ਹੋਏਗੀ। ਇਸ ਕਰਕੇ ਸਾਡੇ ਵਾਸਤੇ ਸਭ ਤੋਂ ਵਧੀਆ ਜਿਹੜਾ ਖਾਲਸਾ ਪੰਥ ਦੀ ਸੈਲੀਬ੍ਰੇਸ਼ਨਸ ਜਿਹੜੀਆਂ ਨੇ ਅਪ੍ਰੈਲ ਦਾ ਮਹੀਨਾ ਐਜ਼ ਸਿੱਖ ਹੈਰੀਟੇਜ ਮੰਥ, ਜੇ ਅਸੀਂ ਅਲਕੋਹਲ ਫਰੀ ਅਪ੍ਰੈਲ ਮਨਾਇਆ ਜਾਏ, ਸਾਡੇ ਬੱਚੇ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ, ਸਾਡੇ ਫੈਮਿਲੀ ਲਾਈਫ ਸਾਰੀਆਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਇਹਦਾ ਬੜਾ ਪੋਜ਼ਿਟਿਵ ਅਸਰ ਹੋਏਗਾ। ਰੇਡੀਓ ਜ਼ਿੰਦਾਬਾਦ ਦੇ ਉੱਤੇ ਅਸੀਂ ਅੱਜ ਜਿਹੜੀਆਂ ਟੌਪਿਕਸ ਦੇ ਉੱਤੇ ਗੱਲ ਕੀਤੀ ਹੈ ਉਹ ਗੱਲ ਇਹ ਹੈ ਕਿ ਸਾਨੂੰ ਗੁਰੂ ਨਹੀਂ ਮੰਨਣਾ ਚਾਹੀਦਾ, ਸਾਨੂੰ ਗੁਰੂ ਦੀ ਮੰਨਣੀ ਚਾਹੀਦੀ ਹੈ, ਔਰ ਸਾਡੇ ਗੁਰੂ ਨੇ ਹਰ ਥਾਂ 'ਤੇ ਜਿਹੜੀ ਗੱਲ ਕੀਤੀ ਹੈ ਉਹ ਇਹ ਕੀਤੀ ਹੈ ਕਿ ਤੁਸੀਂ ਹਲੀਮਤਾ ਨਾਲ ਰਹਿਣਾ, ਤੁਸੀਂ ਔਰਤ ਦੀ ਇੱਜ਼ਤ ਕਰਨੀ ਹੈ, ਤੁਸੀਂ ਵੰਡ ਕੇ ਛਕਣਾ, ਤੁਸੀਂ ਹਰ ਇਨਸਾਨ ਦੇ ਵਿੱਚ ਇੱਕ ਪਰਮਾਤਮਾ ਦਾ ਰੂਪ ਵੇਖਣਾ, ਅਤੇ ਸਾਨੂੰ ਜਾਤ ਬਰਾਦਰੀ ਦੇ ਨਾਂ ਦੇ ਉੱਤੇ ਗੁਰਦੁਆਰੇ ਬਣਾਉਣ ਤੋਂ ਗੁਰੇਜ਼ ਕਰਨਾ ਚਾਹੀਦਾ, ਸਾਨੂੰ ਗੁਰਦੁਆਰਿਆਂ ਦੀਆਂ ਇਲੈਕਸ਼ਨਾਂ 'ਚ ਲੜਾਈਆਂ ਝਗੜੇ ਉਹਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਕਿਉਂਕਿ ਇਹ ਸਾਡੀ ਗੁਰੂ ਦੀ ਸਿੱਖਿਆ ਨਹੀਂ ਹੈ। ਸਾਨੂੰ ਗੁਰਦੁਆਰਿਆਂ ਦੇ ਵਿੱਚ ਹੋਣ ਵਾਲੀਆਂ ਹੇਰਾਫੇਰੀਆਂ ਜਿਹੜੀਆਂ ਨੇ ਉਹਦੇ ਤੋਂ ਗੁਰੇਜ਼ ਕਰਨਾ ਚਾਹੀਦਾ ਕਿਉਂਕਿ ਇਹ ਸਾਡੀ ਗੁਰੂ ਦੀ ਸਿੱਖਿਆ ਨਹੀਂ ਹੈ। ਸਾਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹੋਣ ਵਾਲੀ ਕਰਪਸ਼ਨ, ਉਹਨਾਂ ਦੀਆਂ ਇਲੈਕਸ਼ਨਾਂ ਵਿੱਚ ਸ਼ਰਾਬ ਵਰਤਾਉਣ ਤੋਂ ਗੁਰੇਜ਼ ਕਰਨਾ ਚਾਹੀਦਾ। ਸਾਨੂੰ ਗੁਰਦੁਆਰਿਆਂ ਦੇ ਵਿੱਚ ਖੜ੍ਹੇ ਹੋ ਕੇ ਦੂਸਰੇ ਸਿੱਖ ਦੀ ਪਗੜੀ ਲਾਉਣ ਲੱਗਿਆਂ ਵੀ ਸ਼ਰਮ ਕਰਨੀ ਚਾਹੀਦੀ ਹੈ ਕਿਉਂਕਿ ਉਹ ਵੀ ਸਾਡੇ ਗੁਰੂ ਦੀ ਸਿੱਖਿਆ ਨਹੀਂ ਹੈ। ਕਿਉਂਕਿ ਅਗਰ ਅਸੀਂ ਐਸੀਆਂ ਉਦਾਹਰਨਾਂ ਸੈੱਟ ਕਰਦੇ ਹਾਂ, ਅਗਰ ਅਸੀਂ ਐਸੀਆਂ ਉਦਾਹਰਨਾਂ ਸੈੱਟ ਕਰਾਂਗੇ ਤਾਂ ਫਿਰ ਸਾਨੂੰ ਚਾਹੇ ਬਰਗਾੜੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਿਸੇ ਨੇ ਬੇਅਦਬੀ ਕੀਤੀ ਹੋਏ, ਉਸ ਟਾਈਮ ਅਸੀਂ ਸਾਰੇ ਇਕੱਠੇ ਹੋ ਕੇ ਉਸ ਚੀਜ਼ ਨੂੰ ਕੰਡੈਮ ਕਰਦੇ ਹਾਂ, ਮਗਰ ਸਾਨੂੰ ਇਹ ਜ਼ਰੂਰ ਆਪਣੇ ਆਪ ਦੇ ਵਿੱਚ ਝਾਤੀ ਮਾਰਨੀ ਚਾਹੀਦੀ ਹੈ ਕਿ ਅਸੀਂ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਦੀ ਸਿੱਖਿਆ ਜਿਹੜੀ ਆ ਉਹਨੂੰ ਅਸੀਂ ਕਿੰਨੀ ਵਾਰੀ ਇਨਸਲਟ ਕਰਦੇ ਹਾਂ, ਕਿਉਂਕਿ ਜੇ ਗੁਰੂ ਦੀ ਅਸੀਂ ਨਹੀਂ ਮੰਨਦੇ ਤਾਂ ਅਸੀਂ ਗੁਰੂ ਦੀ ਬੇਅਦਬੀ ਹੀ ਕਰ ਰਹੇ ਹਾਂ। ਸੋ ਸਾਨੂੰ ਸਿਰਫ ਬਰਗਾੜੀ ਦਾ ਅਫਸੋਸ ਨਹੀਂ ਹੋਣਾ ਚਾਹੀਦਾ, ਸਾਡੀ ਜ਼ਿੰਦਗੀ ਦੇ ਵਿੱਚ ਰੋਜ਼ ਦੀ ਜ਼ਿੰਦਗੀ ਦੇ ਵਿੱਚ ਅਸੀਂ ਪਤਾ ਨਹੀਂ ਕਿੰਨੇ ਬਰਗਾੜੀ ਜਿਹੜੇ ਆ ਰੋਜ਼ ਕਰਦੇ ਹਾਂ, ਕਿੰਨਿਆਂ ਲੋਕਾਂ ਦੇ ਨਾਲ ਅਸੀਂ ਰੋਜ਼ ਕਰਦੇ ਹਾਂ, ਕਿੰਨਿਆਂ ਦੇ ਨਾਲ ਅਸੀਂ ਉਹ ਚੀਜ਼ਾਂ ਕਰਦੇ ਹਾਂ ਜੋ ਕਿ ਸਾਨੂੰ ਸਾਡੇ ਗੁਰੂ ਦੀ ਸਿੱਖਿਆ ਦੇ ਅਗੇਂਸਟ ਜਾ ਕੇ ਕਰਦੇ ਹਾਂ। ਇਸ ਕਰਕੇ ਅੱਜ ਦਾ ਜਿਹੜਾ ਟੌਪਿਕ ਹੈ ਰੇਡੀਓ ਜ਼ਿੰਦਾਬਾਦ ਤੋਂ, ਇਸ ਕਰਕੇ ਅਸੀਂ ਅੱਜ ਗੱਲ ਕੀਤੀ ਹੈ ਕਿ ਸਾਡੇ ਗੁਰੂ ਦੀ ਕੀ ਸਿੱਖਿਆ ਆ ਔਰ ਪੰਜਾਬੀ ਕਲਚਰ ਦੇ ਵਿੱਚ ਅਸੀਂ ਕੀ ਉਹ ਚੀਜ਼ਾਂ ਵਾਕਿਆ ਹੀ ਆਪਣੀ ਜ਼ਿੰਦਗੀ 'ਚ ਅਸੀਂ ਰੋਜ਼ ਜੀਨੇ ਹਾਂ, ਇਹਦੀ ਗੱਲ ਕੀਤੀ ਗਈ ਹੈ। ਇਸ ਉਮੀਦ ਦੇ ਨਾਲ ਕਿ ਅਪ੍ਰੈਲ ਦਾ ਮਹੀਨਾ ਸਿੱਖ ਹੈਰੀਟੇਜ ਮੰਥ ਸਿਰਫ ਉੱਥੋਂ ਤੱਕ ਨਾ ਰਹਿ ਜਾਏ ਕਿ ਉਹਦੇ ਜੀ ਐਗਜ਼ੀਬਿਸ਼ਨ ਲੱਗ ਰਹੇ ਨੇ ਉੱਥੇ ਨਿਸ਼ਾਨ ਸਿਟੀ ਹਾਲ ਦੇ ਵਿੱਚ, ਸਿਰਫ ਇੱਕ ਨਿਸ਼ਾਨ ਸਾਹਿਬ ਜਿਹੜੇ ਆ ਉਹ ਚੜ੍ਹਾ ਤੇ ਗਏ ਨੇ, ਜਾ ਕੇ ਉਹਦੀ ਥਾਂ ਅਸੀਂ ਸਾਰੇ ਹੀ ਗੁਰੂ ਦੀ ਸਿੱਖਿਆ ਜਿਹੜੀ ਆ ਉਹ ਲਈਏ, ਕੋਸ਼ਿਸ਼ ਕਰੀਏ ਕਿ ਆਪਣੀ ਜ਼ਿੰਦਗੀ ਵਿੱਚ ਰੋਜ਼ਮਰ੍ਹਾ ਜ਼ਿੰਦਗੀ ਜਿਹੜੀ ਆ ਉਹ ਜਿੰਨੀ ਵੀ ਉਹ ਸਿੱਖਿਆ ਦੇ ਕਰੀਬ ਹੋ ਸਕੇ ਓਨੀ ਕੀਤੀ ਜਾਏ, ਔਰ ਖਾਸ ਤੌਰ 'ਤੇ ਗੁਰੂ ਸਥਾਨਾਂ ਦੇ ਉੱਤੇ ਆਪਣੇ ਹੀ ਝਗੜੇ ਕਿਰਪਾਨਾਂ ਕੱਢ ਕੇ ਲੜਾਈਆਂ ਔਰ ਉੱਥੇ ਗਾਲੀ ਗਲੋਚ, ਉੱਥੇ ਇੱਕ ਦੂਜੇ ਦੀਆਂ ਪਗੜੀਆਂ ਲਾਉਣੀਆਂ ਜਿਹੜੀਆਂ ਉਹਨੂੰ ਬੰਦ ਕੀਤਾ ਜਾਏ। ਇਸੇ ਉਮੀਦ ਨਾਲ ਰੇਡੀਓ ਜ਼ਿੰਦਾਬਾਦ ਤੋਂ ਤੁਹਾਨੂੰ ਤੁਹਾਡਾ ਹੋਸਟ ਅਲਵਿਦਾ ਕਹਿੰਦਾ। ਅਗਲੇ ਐਤਵਾਰ ਫਿਰ ਮਿਲਾਂਗੇ ਇੱਕ ਨਵੇਂ ਟੌਪਿਕ ਦੇ ਨਾਲ, ਮਗਰ ਜਾਣ ਤੋਂ ਪਹਿਲਾਂ ਇੱਕ ਫਿਰ ਪਿਆਰ ਮੁਹੱਬਤ ਵਾਲਾ ਗੀਤ ਸੁਣਦੇ ਰੇਡੀਓ ਜ਼ਿੰਦਾਬਾਦ ਤੋਂ ਅਲਵਿਦਾ ਲੈਂਦੇ ਹਾਂ। ਵੇਖਦੇ ਰਹੋ, ਸੁਣਦੇ ਰਹੋ, ਰੇਡੀਓ ਜ਼ਿੰਦਾਬਾਦ, ਜੁੜੇ ਰਹੋ।
ਨਿੱਕੀ ਹੁੰਦੀ ਤੂੰ ਜਵਾਨੀ ਤੱਕ ਲੋਚਿਆ ਨੀ ਮੈਂ, ਮੈਨੂੰ ਸੌ ਤੇਰੀ ਕਦੇ ਵੀ ਨੀ ਸੋਚਿਆ ਸੀ ਮੈਂ, ਨਿੱਕੀ ਹੁੰਦੀ ਤੂੰ ਜਵਾਨੀ ਤੱਕ ਲੋਚਿਆ ਨੀ ਮੈਂ, ਮੈਨੂੰ ਸੌ ਤੇਰੀ ਕਦੇ ਵੀ ਨੀ ਸੋਚਿਆ ਸੀ ਮੈਂ, ਮੈਨੂੰ ਦਿਲ ਦੇ ਮਹਿਲ ਚ ਰੱਖਣ ਵਾਲਿਆ ਮੇਰੇ ਸਾਹ ਦੇ ਚੁਬਾਰਿਆਂ ਚ ਤੂੰ ਵੱਸਦਾ।
The views expressed on the preceding program may not necessarily be those of the owner or management of WTOR radio station.
Ontario ko lokan di sehat ate arthchare di surakha layi plan hai. COVID-19 nu haraun ate long term care nu sudharan vich sahayata karan layi nave nivesh ate lokan parivaran ate chote karobaran layi siddhi sahayata de naal Ontario de vade ate mazboot recovery de layi ਨੀਂਹ ਰੱਖਣ ਲਈ ontario.ca/budget ਤੇ ਪਤਾ ਕਰੋ ਕਿ ਬਜਟ ਵਿੱਚ ਤੁਹਾਡੇ ਲਈ ਕੀ ਹੈ। ਇਸ ਦਾ ਭੁਗਤਾਨ ਓਨਟਾਰੀਓ ਸਰਕਾਰ ਵੱਲੋਂ ਕੀਤਾ ਗਿਆ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
COVID-19 ਵੈਕਸੀਨਸ ਅਤੇ ਤੁਸੀਂ,
ਮੈਨੂੰ ਕਿਵੇਂ ਪਤਾ ਲੱਗੇ ਕਿ COVID-19 ਵੈਕਸੀਨਸ ਸੁਰੱਖਿਅਤ ਹਨ?
ਜਦ ਕੋਈ ਚੀਜ਼ ਨਵੀਂ ਹੋਵੇ ਤਾਂ ਅਜਿਹੇ ਪ੍ਰਸ਼ਨ ਕਰਨੇ ਆਮ ਹਨ। ਅਸੀਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਹੈਲਥ ਕੈਨੇਡਾ ਸਿਰਫ ਉਹਨਾਂ ਵੈਕਸੀਨਸ ਨੂੰ ਹੀ ਪ੍ਰਵਾਨਗੀ ਦਿੰਦੀ ਹੈ ਜਿਹੜੀਆਂ ਕਿ ਸੁਰੱਖਿਅਤ, ਪ੍ਰਭਾਵਸ਼ਾਲੀ ਅਤੇ ਉੱਤਮ ਕੁਆਲਿਟੀ ਦੀਆਂ ਹੋਣ। ਦੁਨੀਆ ਭਰ ਵਿੱਚ ਕੈਨੇਡਾ ਆਪਣੇ ਉੱਚੇ ਮਿਆਰਾਂ ਅਤੇ ਸਖਤ ਵੈਕਸੀਨ ਰਿਵਿਊ ਪ੍ਰਕਿਰਿਆ ਲਈ ਜਾਣਿਆ ਜਾਂਦਾ ਹੈ। COVID-19 ਵੈਕਸੀਨਸ ਬਾਰੇ ਵਧੇਰੀ ਜਾਣਕਾਰੀ ਲਈ canada.ca/covidvaccine ਤੇ ਜਾਓ। ਕੈਨੇਡਾ ਸਰਕਾਰ ਵੱਲੋਂ ਸੰਦੇਸ਼।
The world's biggest cricket tournaments, Vivo IPL and the Men's T20 World Cup 2021. IPL action live from April 9th. Hotstar Premier Nights brings you Abhishek Bachchan in the mother of all scams, The Big Bull. Streaming exclusively on Hotstar from April 8th. There's something for everyone, only on Hotstar. Sign up at a special price of $44.99 when you use the promo code 770AM. Visit hotstar.com/CA.
ਚਲੋ ਜੀ ਟੋਰਾਂਟੋ ਨੂੰ ਟੀਕਾਕਰਨ ਕਰੀਏ। ਆਪਣੀ ਵਾਰੀ ਆਉਣ ਤੇ ਕੋਵਿਡ ਦਾ ਟੀਕਾ ਜ਼ਰੂਰ ਲਗਵਾਓ। ਆਨਲਾਈਨ ਰਾਖੋ ਵਾਸਤੇ toronto.ca/covid19 ਤੇ ਜਾਓ ਜਾਂ ਕਾਲ ਕਰੋ 8